ਸਾਰੇ ਇਲਾਕਾ ਨਿਵਾਸੀ ਸਿੰਘ ਪੂਰ ਨਿਵਾਸੀ ਦੇ ਗੁਰਪੁਰਬ ਤੇ ਉਸ ਜਗ੍ਹਾ ਦੇ ਵਿੱਚ ਆਏ ਜਿੱਥੇ ਕਿਸੇ ਤੱਤ ਵਿੱਚ ਬ੍ਰਹਮ ਗਿਆਨੀ ਆਰਫ ਲੋਕ ਨੇ ਬੈਠ ਕੇ ਇੱਕ ਦੋ ਸਾਲ ਨਹੀਂ ਬਹੁਤ ਸਾਲ ਸਮਾਧੀ ਲਾਉਂਦੇ ਰਹੇ ਨੇ। ਹੁਣ ਆਪਾਂ ਅੱਖਰ ਤਾਂ ਸੁਣ ਲਏ ਵੀ ਕੋਈ ਸਮਾਧੀ ਹੈ ਜਾਂ ਸਮਾਧੀ ਲਾਉਣੀ ਪਊ ਨਾ, ਫੇਰ ਪਤਾ ਲੱਗੇਗਾ ਵੀ ਕਿਵੇਂ ਲੱਗਦੀ ਹੁੰਦੀ ਹੈ ਸਮਾਧੀ। ਆਪਾਂ ਤਾਂ ਕਹਿ ਦਿੰਦੇ ਹਾਂ ਜੀ ਸੌਂ ਜੋ ਸਮਾਧੀ ਲੱਗ ਗਈ, ਬਸ ਉਹ ਸੌਣ ਦਾ ਸਮਾਧੀ ਦਾ ਫਲ ਹੈ ਬੇਚੈਨੀ। ਜਦ ਦੀ ਅਸਲੀ ਸਮਾਧੀ ਲੱਗੇਗੀ ਇਸਦੇ ਚਿਹਰੇ ਤੋਂ ਫੁੱਲ ਡਿੱਗਣੇ ਸ਼ੁਰੂ ਹੋ ਜਾਣ। ਆਹ ਇਸ ਤਰ੍ਹਾਂ ਦੇ ਨਾਲ ਉਹ ਮਹਾਂਪੁਰਸ਼ਾਂ ਦੀ ਜਗ੍ਹਾ ਹੈ, ਉਹਨਾਂ ਦੇ ਚਰਨਾਂ ਦੀ ਸ਼ੋਅ ਨਾਲ ਜਾਣੀ, ਉਹਨਾਂ ਦੇ ਇੱਥੇ ਚਰਨ ਪੈਣ ਸੇ ਧਰਤੀ ਚਰਨਾਂ ਨੂੰ ਲੱਗਦੀ ਰਹੀ। ਤੇ ਇਤਨੀ ਪਵਿੱਤਰ ਹੋ ਗਈ ਨਾ, ਜਿਹੜੇ ਪ੍ਰੇਮੀ ਸ਼ਰਧਾ ਨਾਲ ਇਸ ਧਰਤੀ ਤੇ ਆਉਂਦੇ ਨੇ, ਸ਼ਰਧਾ ਨਾਲ ਇਤਨੀ ਪਵਿੱਤਰ ਆ, ਜਿਹੜੇ ਉਹਨਾਂ ਦੇ ਪਾਪ ਕਰੇ ਹੋਏ ਨੇ ਧਰਤੀ ਖਾ ਜਾਂਦੀ ਹੈ। ਆਓ ਉਸ ਧਰਤੀ ਤੇ ਆਇਆ ਜਿਹਨੂੰ ਪਾਕ ਵੀ ਕਿਹਾ ਸਲਾਮ ਦੇ ਵਿੱਚ। ਸਲਾਮ ਵਾਲਿਆਂ ਨੇ ਪਾਕਿਸਤਾਨ ਕਿਉਂ ਰੱਖਿਆ ਨਾ ਉਸ ਇਲਾਕੇ ਦਾ, ਇਹ ਸਲਾਮ ਦੇ ਵਿੱਚ ਜਿਹੜੀ ਪਾਕ ਚੀਜ਼ ਆ ਉਹ ਪਵਿੱਤਰ ਹੁੰਦੀ ਆ ਕਹਿੰਦੇ। ਪਵਿੱਤਰਤਾ ਉਹ ਹੁੰਦੀ ਆ ਜਿੱਥੇ ਪਾਪ ਨਾ ਹੁੰਦਾ ਹੋਵੇ, ਉੱਥੇ ਤਾਂ ਹਜ਼ਾਰਾਂ ਗੁਆਂ ਦੇ ਗਲ ਵੱਢ ਦਿੰਦੇ ਨੇ, ਉਹ ਪਾਕ ਆ ਕਿਤੇ ਨਹੀਂ। ਇੱਕ ਕਹਾਵਤ ਹੈ ਆ ਹੈ ਪਾਕ ਤਾਂ ਧਰਤੀ, ਆਹ ਇੱਥੇ ਆ ਕੇ ਸ਼ਰਧਾ ਵਾਲਿਆਂ ਦੇ ਪਾਪ ਦੂਰ ਹੁੰਦੇ ਨੇ। ਹਰ ਵਕਤ ਭਜਨ ਪਾਠ ਹੁੰਦਾ, ਗੁਰਮੁਖ ਸਿੱਖ ਰਹਿੰਦੇ ਨੇ, ਪਾਠ ਕਰਦੇ ਨੇ, ਭਜਨ ਕਰਦੇ ਨੇ, ਆਇਆ ਗਿਆ ਦੀ ਸੇਵਾ ਕਰਦੇ। ਆਓ ਉਸ ਧਰਤੀ ਦੇ ਉੱਤੇ ਆਪਾਂ ਗੁਰੂ ਦੀ ਹਜ਼ੂਰੀ ਚ ਪਹੁੰਚੇ। ਗੁਰਬਾਣੀ ਦੇ ਵਿੱਚ ਲਿਖਿਆ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜ। ਸਾ ਧਰਤ ਪਈ ਹਰਾਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇਜੰਤ ਪਏ ਹਰੀ ਆਵਲੇ ਜਿਨ ਮੇਰਾ ਸਤਿਗੁਰ ਦੇਖਿਆ ਜਾਏ। ਹੁਣ ਆਪਾਂ ਆਏ ਅਨਗ ਤੋਂ ਇਸ ਜਗ੍ਹਾ ਦੇ ਵਿੱਚ ਆ ਕੇ ਗੁਰੂ ਦੇ ਦਰਸ਼ਨ ਕਰੇ ਨੇ ਆਪਾਂ। ਪਹਿਲਾਂ ਗੁਰੂ ਆਵੇਗਾ ਫੇਰ ਸਿੱਖ ਆਵੇਗਾ। ਸਵਾਲ ਰੱਖਿਆ ਸਿੱਖਾਂ ਨੇ ਗੁਰੂ ਸਾਹਿਬ ਦੇ ਅੱਗੇ, ਮਹਾਰਾਜ ਜੀ ਗੁਰੂ ਜਿੱਥੇ ਬੈਠਦਾ ਉਹਦਾ ਗੁਰੂ ਹੋਣ ਦੇ ਨਾਤੇ ਧਰਤੀ ਪਵਿੱਤਰ ਕਰ ਦਿੰਦਾ, ਜਿਹੜੇ ਦਰਸ਼ਨ ਵੇਲਾ ਕਰਦੇ ਨੇ ਉਹ ਵੀ ਪਵਿੱਤਰ ਹੋ ਜਾਂਦੇ ਨੇ, ਜੈਸ਼ੀ ਸ਼ਰਧਾ ਨਾਲ ਕਰਨਗੇ। ਕੋਈ ਹੋਰ ਵੀ ਹੈ ਜਿਹਦੇ ਬੈਠਿਆਂ ਧਰਤੀ ਪਵਿੱਤਰ ਹੋ ਜਾਵੇ, ਦਰਸ਼ਨ ਕੀਤਿਆਂ ਪਾਪ ਦੂਰ ਹੋ ਜਾਣ? ਕਹਿੰਦੇ ਹਾਂ ਇੱਕੋ ਹੈ, ਤੇਰਾ ਜਨ ਏਕ ਆਦ ਕੋਈ ਅੱਧਾ ਤਾਂ ਜਗਿਆਸੂ, ਜਿਹਨੂੰ ਮੁਕਤ ਦੀ ਇੱਛਾ ਉਹ ਹੈ ਜਗਿਆਸੂ। ਆ ਜਿਹੜੇ ਖੰਡ ਜੇ ਕਰਨੇ ਜਗਿਆਸਾ ਨਹੀਂ ਹੈ, ਇਹ ਤਾਂ ਮੰਗਤ ਬਣਾ, ਖੰਡ ਜੇ ਪਾ ਕੇ ਆਪਣੇ ਬਸ ਉਹਨਾਂ ਦੀ ਰੀਸ ਕਰਨੀ ਸੀ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਜਿੱਥੇ ਬੈਠਣ ਸਾਧ ਜਨ ਸੋ ਥਾਨ ਸਹੰਦਾ। ਫੇਰ ਸਵਾਲ ਰੱਖਿਆ ਕਿ ਸੰਤਾਂ ਦਾ ਨਾਮ ਲਿਆ ਤੁਸੀਂ ਵੀ, ਜਿੱਥੇ ਉਹ ਬੈਠਦੇ ਨੇ ਉਹਨਾਂ ਦੇ ਵਿੱਚ ਕੀ ਤਾਕਤ ਆ, ਉਹ ਜਗ੍ਹਾ ਨੂੰ ਸੁਹਾਵਣੀ ਪਵਿੱਤਰ ਔਰ ਸੋਹਣੀ ਕਰ ਦਿੰਦੇ। ਗੁਰੂ ਸਾਹਿਬ ਜੀ ਕਹਿਣ ਲੱਗੇ, ਹਾਂ ਉਹਨਾਂ ਦੇ ਅੰਦਰ ਕੋਈ ਵਸਤੂ ਹੈ, ਉਹਨਾਂ ਨੇ ਜਿਹੜਾ ਮੇਰਾ ਨਿਰਾਕਾਰ ਸਰੂਪ ਹੈ ਨਾ, ਤਿੰਨ ਸਰੂਪ ਨੇ ਵਾਹਿਗੁਰੂ, ਇੱਕ ਤਾਂ ਨਿਰਾਕਾਰ ਹੈ ਜਿਹੜਾ ਸਾਰੇ ਪਰਿਪੂਰਨ, ਇੱਕ ਸਰਗੁਣ ਸਤਿਗੁਰੂ ਹੁੰਦਾ ਨਿਰਾਕਾਰ ਤੋਂ ਸਰੀਰ ਬਣਾ ਲੈਂਦਾ, ਇੱਕ ਵੇ ਸਾਰਿਆਂ ਦੇ ਵਿੱਚ ਹੈ ਉਸਨੂੰ ਕਹਿੰਦੇ ਨੇ। ਔਰ ਇਸ ਤਰ੍ਹਾਂ ਦੇ ਨਾਲ ਜਿਹੜਾ ਵੀ ਇਤਨੀ ਪਵਿੱਤਰਤਾ ਉਹਦੇ ਚ ਕਿੱਥੋਂ ਆਈ ਹੈ, ਜਿੱਥੇ ਉਹ ਬੈਠਦਾ। ਗੁਰੂ ਸਾਹਿਬ ਨੇ ਤਾਂ ਐਵੇਂ ਵੀ ਲਿਖਿਆ, ਘੋੜ ਬਿਨਾਂ ਨਾਹੀ ਅਸਵਾਰ, ਸਾਧੂ ਬਿਨ ਨਾਹੀ ਦਰਬਾਰ। ਇਹ ਆ ਤਾਂ ਫਿਰ ਜਿਹੜਾ ਸਰਵਗ ਗੁਰੂ ਹੈ ਜਾਂ ਸਰਗੁਣ ਸਤਿਗੁਰੂ ਆ ਉਸਦੇ ਬੈਠਿਆ ਇਹ ਗੱਲ ਹੋਵੇਗੀ, ਜਾਂ ਫਿਰ ਜਿਹੜੇ ਮਹਾਂਪੁਰਸ਼ ਨੇ ਉਹਨਾਂ ਨੇ ਨਿਰਾਕਾਰ ਵਾਹਿਗੁਰੂ ਨੂੰ ਆਪਣੇ ਅੰਦਰ ਸਾਖਿਆਤ ਕਰ ਲਿਆ। ਹੈ ਤਾਂ ਆਪਣੇ ਹੀ ਭਾਈ ਨੇ, ਉਹ ਰਿਉ ਸਾਹਿਬ ਮਹਾਰਾਜ ਦੇ ਸੰਬੰਧੀ ਵੀ ਹੋਣਗੇ, ਜਿਵੇਂ ਆਲੋਵਾਲ ਮਹਾਰਾਜ ਦੇ ਭਾਈ ਵੀ ਸੀਗੇ, ਭਤੀਜੇ, ਸਭ ਕੁਛ ਸੀ ਟੱਬਰ, ਪਰ ਉਹਨਾਂ ਦੇ ਬੈਠਿਆ ਕਿਉਂ ਨਹੀਂ ਧਰਤੀ ਪਵਿੱਤਰ ਹੋਈ, ਇੱਕ ਕੁੱਖ ਤਾਂ ਹੀ ਆਏ ਨੇ ਸਾਰੇ, ਨੀ ਆਪਣੇ ਮਹਾਰਾਜ ਦੇ ਵਿੱਚ ਕੋਈ ਵਿਸ਼ੇਸ਼ਤਾ ਹੀ ਸੀ। ਵਿਸ਼ੇਸ਼ਤਾ ਹੀ ਕੀ ਸੀ ਉਹਨਾਂ ਦੇ ਵਿੱਚ, ਉਹਨੇ ਮਹਾਂਪੁਰਸ਼ਾਂ ਦੀ ਸੰਗਤ ਸੇ ਉਹ ਜੋ ਨਿਰਾਕਾਰ ਵਾਹਿਗੁਰੂ ਹੈ ਸਾਰਿਆਂ ਦੇ ਅੰਦਰ ਇੱਕ ਰਸ ਹੈ, ਉਸ ਨੂੰ ਸਾਖਿਆਤ ਕਰ ਲਿਆ ਸੀ। ਉਹ ਜਿਸ ਦੇ ਅੰਦਰ ਸਾਖਿਆਤ ਪਰਮੇਸ਼ਰ ਹੋ ਗਿਆ ਕਿਸੇ ਮਤ ਦਾ, ਚਾਹੇ ਕੋਈ ਮਤ ਦਾ ਸਵਾਲ ਹੈ ਬਿਹਾਰ ਦੇ ਨਾਲ ਜਾਂ ਪਾਰਟੀਆਂ ਸ਼ਾਰਟੀਆਂ ਤੇ ਪਰਮੇਸ਼ਰ ਦੇ ਨਾਲ ਨਹੀਂ ਹੈ, ਨਾ ਪਰਮਾਰਥ ਨਾਲ। ਕਿ ਉਹਨਾਂ ਦੇ ਵਿੱਚ ਇਤਨੀ ਤਾਕਤ ਕਿਉਂ ਹੋ ਗਈ, ਗੁਰੂ ਦੇ ਮੁਕਾਬਲੇ ਚ ਰੱਖਿਆ ਉਹਨਾਂ ਨੂੰ। ਉਹ ਕਹਿੰਦੇ ਉਹ ਸੇਵਨ ਸਮਰੱਥ ਆਪਣਾ, ਜੋ ਸਮਰੱਥ ਗੁਰੂ ਸਾਰਿਆਂ ਦਾ ਕਰਤਾ ਸਾਰਿਆਂ ਦੇ ਅੰਦਰ ਹੈ ਨਾ, ਕਹਿੰਦੇ ਉਸ ਦਾ ਅਭਿਆਸ ਕਰਿਆ ਯੁਕਤੀ ਦੁਆਰਾ। ਜੈਸੇ ਕਾਲਜਾਂ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਨੇ, ਸਵਾਲ ਕੱਢਣ ਦੇ ਫਾਰਮੂਲੇ ਬਣੇ ਹੁੰਦੇ ਨੇ, ਜਿਹਨੂੰ ਫਾਰਮੂਲਾ ਨਹੀਂ ਆਉਂਦਾ ਉਹ ਸਵਾਲ ਨਹੀਂ ਕੱਢ ਸਕਦਾ। ਇਸੇ ਤਰ੍ਹਾਂ ਯੁਕਤੀਆਂ ਬਣੀਆਂ ਹੋਈਆਂ ਨੇ ਪਰਮੇਸ਼ਰ ਨੂੰ ਮਿਲਣ ਵਾਸਤੇ। ਉਹ ਮਿਲਿਆ ਹੋਇਆ ਨੂੰ ਮਿਲ ਹੁੰਦਾ ਪਹਿਲਾਂ, ਜਿਹੜਾ ਆਪ ਹੀ ਨਹੀਂ ਮਿਲਿਆ, ਬਾਣੀ ਜ਼ਰੂਰ ਮਿਲਿਆ ਹੋਇਆ ਦੀ ਪੜ੍ਹ ਦੇਗਾ ਉਹ, ਪਰ ਉਹ ਜਗ੍ਹਾ ਨੂੰ ਪਵਿੱਤਰ ਨਹੀਂ ਕਰ ਸਕਦਾ। ਮੱਥੇ ਵੀ ਲੋਕ ਟੇਕ ਦੇਣਗੇ, ਮੱਥਿਆਂ ਨੇ ਕੀ ਸਾਰ ਦੇਣਾ, ਜੇ ਵਡਿਆਈ ਵੀ ਹੋ ਗਈ ਦੁਨੀਆਂ ਦੇ ਵਿੱਚ, ਵਡਿਆਈ ਨੇ ਕੀ ਸਾਰ ਦੇਣਾ। ਸਾਰਨਾ ਤਾਂ ਇਹਦਾ ਆਤਮਾ ਨੇ, ਜੇ ਤਾਂ ਇਹਨੇ ਆਤਮਾ ਸਾਖਿਆਤ ਕਰ ਲਿਆ, ਫਿਰ ਤਾਂ ਚਾਹੇ ਇਹ ਰੂੜੀ ਤੇ ਬੈਠਾ, ਇਹਦੀ ਬਹੁਤ ਕੀਮਤ ਹੈ, ਰੂੜੀ ਇਸ ਦੀ ਕੀਮਤ ਨੂੰ ਘਟਾ ਨਹੀਂ ਸਕਦੀ। ਉਹ ਤਾਂ ਤਾਕਤ ਅੰਦਰ ਹੈ ਪਰਮੇਸ਼ਰ, ਉਹ ਸੇਵਨ ਸਮਰੱਥ ਆਪਣਾ। ਪਰਮੇਸ਼ਰ ਦੀ ਬੰਦਗੀ ਕਰਕੇ ਉਹਨਾਂ ਨੇ ਜੋ ਤਿੰਨਾਂ ਗੁਣਾਂ ਦੇ ਵਿੱਚ ਉਤਰਾਅ ਚੜਾਅ ਹੈ ਨਾ, ਕਦੇ ਮਾੜੇ ਕਰਤੱਬ ਕਰ ਲਏ, ਕਦੇ ਚੰਗੇ ਕਰ ਲਏ, ਕਦੇ ਕਿਸ ਤਰ੍ਹਾਂ ਦੇ ਕਰ ਲਏ, ਕਹਿੰਦੇ ਉਹ ਸਾਰੇ ਨਾਸ਼ ਕਰਤੇ ਉਹਨਾਂ ਨੇ। ਉਹ ਸੇਵਨ ਸਮਰੱਥ ਆਪਣਾ ਬਿਨਸੇ ਸਭ ਮੰਦਾ, ਤੇ ਤਾਂ ਫਿਰ ਮੰਦ ਤੋਂ ਅੱਗੇ ਤਾਂ ਫਿਰ ਨਿਰਾਕਾਰ ਹੀ ਹੋਇਆ ਨਾ। ਕਹਿੰਦੇ ਇਉਂ ਕਰਕੇ ਉਹ ਜਿੱਥੇ ਬੈਠਦੇ ਨੇ ਕਹਿੰਦੇ ਉਹ ਵੀ ਧਰਤੀ ਨੂੰ ਪਵਿੱਤਰ ਕਰਦੇ ਨੇ। ਲਾਗ ਭੱਠੇ ਪਏ ਹੀ ਨੇ ਟੋਏ, ਕੌਣ ਜਾਂਦਾ ਉੱਥੇ? ਬੈਲ ਕਰਨ ਤਾਂ ਚਲੇ ਜਾਣਗੇ, ਕੋਈ ਸੰਭਰਦਾ ਉੱਥੇ ਨਹੀਂ? ਜਿੱਥੇ ਮਹਾਂਪੁਰਸ਼ਾਂ ਦੇ ਚਰਨ ਪਏ ਹੋਏ ਨੇ, ਜਿਤਨੇ ਧਰਮ ਸਥਾਨ ਨੇ ਸਾਰਿਆਂ ਤੇ ਗੁਰੂ ਸਾਹਿਬਾਂ ਦੇ ਚਰਨ ਪਏ ਹੋਏ ਨੇ। ਦੇਖ ਲਓ ਜਗ੍ਹਾ ਸਾਰੀ ਊਂ ਤੁਰਕੇ ਦਾ ਜਾਂਦੇ ਵੀ ਸਾਰੀ ਡੰਡੀ ਡੰਡੀ ਜਾਂ ਪਹਿਆਂ ਦੇ ਵਿੱਚ ਹੀ, ਸਾਰੀ ਦੇ ਵਿੱਚ ਕਿਉਂ ਨਹੀਂ ਬਣ ਗਏ? ਹਾਂ ਨਹੀਂ, ਜਿੱਥੇ ਬੈਠੇਗਾ ਜਾ ਕੇ ਗੁਰੂ, ਦੇਖਾ ਨਾ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਜਦ ਉਹ ਬੈਠੇਗਾ ਜਗ੍ਹਾ ਦੇ ਵਿੱਚ ਜਾ ਕੇ, ਫਿਰ ਉਸਨੇ ਮਹੱਤਤਾ ਮਿਲੇਗੀ। ਉਹ ਸੇਵਨ ਸਮਰੱਥ ਆਪਣਾ, ਸਮਰੱਥ ਗੁਰੂ ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ ਹਰਤਾ ਲੈ ਕਰਤਾ। ਕਹਿੰਦੇ ਉਹ ਇਸ ਤਰ੍ਹਾਂ ਨਾਲ ਫਿਰ ਪਰਮੇਸ਼ਰ ਦੀ ਬੰਦਗੀ ਕਰਦੇ ਨੇ, ਤਿੰਨਾਂ ਗੁਣਾਂ ਤੋਂ ਅੱਗੇ ਨਿਕਲ ਜਾਂਦੇ ਨੇ। ਉਹ ਤਿੰਨਾਂ ਗੁਣਾਂ ਵਾਲਾ ਇਸ ਦੁਨੀਆਂ ਦੇ ਵਿੱਚ ਫਿਰਦਾ ਰਹੇਗਾ, ਜਿਹੜਾ ਚੌਥੇ ਪਦ ਦੇ ਵਿੱਚ ਚਲਿਆ ਗਿਆ ਉਹ ਦੁਨੀਆਂ ਚ ਨਹੀਂ ਰਹੇਗਾ, ਸਰੀਰ ਕਰਕੇ ਦਿਖੀ ਜਾਊ ਲੋਕਾਂ ਨੂੰ। ਗੁਰੂ ਸਾਹਿਬ ਨੇ ਲਿਖਿਆ ਤੀਨ ਵਿਆਪਾ ਜਗਤ ਕੋ, ਉਹ ਕਿਨੇ ਗੁਣ ਨੇ? ਇਹ ਤੁਰੇ ਦੇ ਆਲੇ ਦੁਆਲੇ ਘੁੰਮਦੇ ਨੇ, ਤੁਰਾ ਕੌਣ ਹੈ? ਤੁਰੀਆ, ਜਿਹਨੂੰ ਆਤਮਾ ਕਹਿੰਦੇ ਆਪਾਂ। ਜੇ ਉਹ ਨਾ ਹੋਵੇ ਤਿੰਨ ਗੁਣ ਨਹੀਂ ਘੁੰਮ ਸਕਦੇ। ਬਸ ਇਹ ਤਿੰਨ ਗੁਣ ਨੇ ਜਿਹੜੇ, ਇਹਨਾਂ ਤੋਂ ਅੱਗੇ ਕਹਿੰਦੇ ਤੀਨ ਵਿਆਪਾ ਜਗਤ ਕੋ, ਤੁਰਿਆ ਪਾਵੈ ਕੋਏ, ਕਹੋ ਨਾਨਕ ਸੰਤ ਨਿਰਮਲ ਭਏ। ਨਿਰਮਲ ਕੌਣ ਹੈ? ਉਹ ਨਿਰਮਲ ਕਦ ਹੋਏ ਨੇ? ਜਦ ਤਿੰਨਾਂ ਗੁਣਾਂ ਤੋਂ ਉਹਨਾਂ ਦੀ ਸੁਰਤ ਆਤਮਾ ਦੇ ਵਿੱਚ ਜੁੜ ਗਈ। ਮਨ ਜੀ ਨੂੰ ਕਹਿੰਦੇ ਨੇ ਮਨ ਹੀ ਮੈਲ ਹੈ, ਮਨ ਹੀ ਪੁੰਨੀ ਹੈ, ਮਨ ਹੀ ਪਾਪੀ ਹੈ, ਮਨ ਹੀ ਗੁਰੂ ਵਾਲਾ ਹੈ, ਮਨ ਹੀ ਵਿਆਸ ਕਰਦਾ ਹੈ, ਮਨ ਹੀ ਉਤਲਿਆ ਮੰਡਲਾਂ ਨੂੰ ਜਾਂਦਾ ਹੈ, ਮਨ ਹੀ ਸਮਾਧੀ ਲਾਉਂਦਾ। ਆਪਾਂ ਬਾਹਰੋਂ ਤਾਂ ਨਹੀਂ ਖਰੀਦ ਕੇ ਲਿਆਉਂਦੇ ਕੋਈ ਚੀਜ਼ ਕਿ ਮਹਾਤਮਾ ਨੇ ਬਾਹਰੋਂ ਖਰੀਦੀ ਹੈ? ਨਹੀਂ, ਸਾਰੀ ਵਸਤੂ ਅੰਦਰ ਹੈ, ਹਰ ਇੱਕ ਦੇ ਅੰਦਰ ਆ। ਇਹ ਨਹੀਂ ਵੀ ਇੱਕ ਦੇ ਹੀ ਅੰਦਰ ਆ, ਕਿਤੇ ਨਹੀਂ। ਸਾਰੇ ਜਿਤਨੇ ਜੀਵ ਨੇ ਤਾਂ ਵਿਸ਼ੇਸ਼ ਆ ਇਨਸਾਨ ਦੇ ਵਿੱਚ, ਤਾਂ ਬਾਕੀ ਜਿਹੜੇ ਉਹ ਬੰਦ ਦਰਵਾਜ਼ੇ ਨੇ ਉਹਨਾਂ 'ਚ ਸਮਾਨ ਆਤਮਾ, ਸਮਾਨ ਆਤਮਾ ਉਤਨੀ ਤਾਕਤ ਨਹੀਂ ਰੱਖਦਾ ਜਿੰਨਾ ਵਿਸ਼ੇਸ਼ ਰੱਖਦਾ। ਔਰ ਇਸ ਤਰ੍ਹਾਂ ਹੁਣ ਜਿੱਥੇ ਉਹਦੀ ਗੁਰੂ ਤੁਰਿਆ ਜਾਂਦਾ ਉਹ ਧਰਤੀ ਉਤਨੀ ਵਿਸ਼ੇਸ਼ਤਾ ਹੀ ਨਹੀਂ ਰੱਖਦੀ, ਜਿੱਥੇ ਬੈਠੇਗਾ ਉਹ ਕਿਤਨੀ ਵਿਸ਼ੇਸ਼ਤਾ ਹੀ ਰੱਖਦੀ ਹੈ। ਤੀਨ ਵਿਆਪਾ ਜਗਤ ਕੋ, ਤੁਰਿਆ ਪਾਵੈ ਕੋਏ। ਤੁਰਿਆ ਨਾਮ ਹੈ ਜਾਗਰਤ ਦਾ, ਭਾਈ ਗੁਰਦਾਸ ਜੀ ਨੇ ਵੀ ਲਿਖਿਆ ਗੁਰਸਿੱਖ ਜੋਗੀ ਜਾਗਦੇ ਕਰਦੇ ਮਾਇਆ ਵਿੱਚ ਉਦਾਸੀ। ਹਰ ਇੱਕ ਉਦਾਸ ਨਹੀਂ ਮਾਇਆ 'ਚ ਰਹਿ ਸਕਦਾ, ਜਦ ਉਹ ਆਤਮਾ ਦੇ ਵਿੱਚ ਸੁਰਤ ਨੂੰ ਜੋੜੇਗਾ ਨਾ, ਉਸ ਸੁਰਤ ਦੇ ਵਿੱਚ ਇੱਕ ਵਿਵੇਕ ਬੁੱਧੀ ਪੈਦਾ ਹੋਵੇਗੀ, ਜਿਵੇਂ ਹੰਸ ਦੀ ਚੁੰਝ ਦੇ ਵਿੱਚ ਖਠਿਆਈ ਪੈਦਾ ਹੁੰਦੀ ਹੈ, ਜੰਮਣ ਸਾਰ ਹੀ ਹੋ ਜਾਂਦੀ ਹੈ ਦਿਲ। ਉਹ ਇਸ ਤਰ੍ਹਾਂ ਦੇ ਨਾਲ ਫਿਰ ਉਹਦੇ 'ਚ ਤਾਕਤ ਹੁੰਦੀ ਹੈ, ਜਿਹੜੀ ਦੁੱਖ ਰੂਪ ਚੀਜ਼ ਹੈ ਨਾ ਇਨਸਾਨ ਉਹਨੂੰ ਨਹੀਂ ਮੋਹ ਨਾ ਕਦੇ ਕਰਦਾ, ਉਹਦੇ ਨਾਲ ਪਕੜੇ ਹੀ ਨਹੀਂ ਕਰਦਾ। ਚਲੋ ਜੇ ਆਪਣਾ ਭਾਈ ਭਾਈ ਨਾਲ ਤਵਰਕਾ ਪੈ ਜਾਵੇ, ਇੰਨਾ ਪਿਆਰ ਹੈ ਭਾਈ ਨਾਲ ਤਾਂ ਕੋਈ ਪਿਆਰਾ ਨਹੀਂ ਹੁੰਦਾ, ਆਪਾਂ ਉਹਨੂੰ ਮਰਵਾਉਣ ਨੂੰ ਫਿਰਦੇ ਰਹਿੰਦੇ ਹਾਂ ਹਰ ਵਾਰ, ਦੱਸੋ ਤਾਂ ਬੁਰਾ ਲੱਗਣ ਲੱਗ ਗਿਆ। ਮਾਇਆ ਮਾਇਆ ਨਹੀਂ ਬੁਰਾ ਲਾਇਆ ਵੀ ਉਹ ਦੁੱਬ ਕੇ ਜ਼ਮੀਨ ਜ਼ਿਆਦਾ ਕਿਉਂ ਲੈ ਗਿਆ। ਔਰ ਇਸ ਤਰ੍ਹਾਂ ਦੇ ਨਾਲ ਜ਼ਿਆਦੇ ਇਹਦੀ ਸੁਰਤ ਜੁੜਦੀ ਹੈ ਉੱਤੇ ਜਾ ਕੇ, ਇਹ ਫਿਰ ਵਿਵੇਚਨ ਕਰਦਾ ਸੱਤ ਅਸੱਤ ਦਾ। ਆਪਾਂ ਤਾਂ ਪਦਾਰਥਾਂ ਦਾ ਹੀ ਵਿਵੇਚਨ ਕਰਦੇ ਹਾਂ, ਪੁੱਤਰਾਂ ਦੀਆਂ ਨਾ ਕਰਦੇ ਹਾਂ। ਵੀ ਮੇਰੇ ਪੋਤਾ ਹੋ ਜਾਵੇ, ਮੇਰੇ ਭਤੀਜਾ ਹੋ ਜਾਵੇ, ਮੇਰੇ ਦੋਹਤਾ ਹੋ ਜਾਵੇ, ਆਪਣਾ ਇਹ ਵਿਵੇਚਨ, ਮੇਰੀ ਵਰਕਸ਼ਾਪ ਚੰਗੀ ਚੱਲ ਪਵੇ, ਮੇਰੇ ਟਰੱਕ ਜੇ ਚੰਗੇ ਹੋ ਜਾਣ, ਮੇਰੇ ਕੋਲ ਚੰਗਾ ਫਾਰਮ ਹੋ ਜਾਵੇ, ਆਪਣਾ ਇਹ ਵਿਵੇਚਨ। ਦੂਏ ਦਾ ਪਤਾ ਹੀ ਨਹੀਂ ਆਪਾਂ ਨੂੰ, ਪਤਾ ਹੀ ਨਹੀਂ, ਜਿਹਦੇ ਨਾਲ ਇਸ ਗੱਲ ਦਾ ਆਪਾਂ ਨੂੰ ਪਤਾ ਲੱਗਣਾ ਵੀ ਇਹ ਤਾਂ ਦੁੱਖ ਰੂਪ ਹੈ। ਔਰ ਇਸ ਦੇ ਨਾਲ ਉਹਦੇ ਵਿੱਚ ਬੁੱਧੀ ਪੈਦਾ ਹੁੰਦੀ ਹੈ। ਤਾਂ ਹੀ ਭਾਈ ਗੁਰਦਾਸ ਜੀ ਬ੍ਰਹਮ ਗਿਆਨੀ ਸੀ ਨਾ, ਰਹਿੰਦੇ ਨੇ ਪਦਾਰਥਾਂ ਦੇ ਵਿੱਚ। ਆਮ ਦੁਨੀਆਂ ਨੂੰ ਐਂ ਲੱਗਣ ਵੀ ਕਹਿੰਦੀ ਸਾਡੇ ਨਾਲ ਵੀ ਜ਼ਿਆਦਾ ਖਚਤ ਨੇ ਇਹ ਤਾਂ, ਜੇ ਬਹੁਤ ਦੁਨੀਆਂ ਛੋਟੇ ਮਹਾਰਾਜ ਤੇ ਤਰਕ ਕਰਦੀ ਸੀ, ਕਰਦੀ ਤਾਂ ਆਪ ਵੀ ਹੋਣੀ ਹੈ ਕਿ ਉਹ ਜਦ ਕੋਈ ਪੈਸਾ ਟੇਕਦਾ, ਜੋ ਕੁਛ ਵੀ ਟੇਕਦਾ ਸੀ ਉਹ ਚੱਕ ਲੈਂਦੇ ਨੇ। ਹੁਣ ਇਹ ਬਾਜ ਬਿਰਤੀ ਵਾਲਾ ਨਹੀਂ ਇਸ ਗੱਲ ਨੂੰ ਜਾਣ ਸਕਦਾ। ਜਿਹਦੀ ਇਹ ਤਰੀਬ ਵਸਤੀ ਆ ਉਹਨੂੰ ਪਤਾ ਵੀ ਚੱਕਣ ਨਾ ਚੱਕਣ ਇੱਕ ਰਸ ਹੋਇਆ ਇਹਨਾਂ ਨੂੰ, ਅਤੇ ਆਪਾਂ ਨੂੰ ਨਹੀਂ ਇਸ ਗੱਲ ਦਾ ਪਤਾ। ਤਾਂ ਇਹਦਾ ਦੱਸਿਆ ਵੀ ਜਿਹੜੇ ਵਿਚਾਰ ਵਾਲੇ ਨੇ ਉਹ ਫਿਰ ਇਸ ਗੱਲ ਨੂੰ ਕਰਦੇ ਨੇ ਵੀ ਇਹਨਾਂ ਦੀ ਤਾਂ ਮੌਜ ਹੈ, ਹੁੰਦੀ ਵੀ ਮੌਜ ਹੀ ਆ ਮਹਾਤਮਾ। ਜਿਹੜਾ ਤਰਕਾਲੀ ਹੈ ਉਹਦੀ ਮੌਜ ਹੁੰਦੀ ਹੈ, ਉਹਨਾਂ ਦੀ ਨਿਆਣਿਆਂ ਵਰਗੀ ਵਿਰਤੀ ਹੁੰਦੀ ਆ। ਨਿਆਣੇ ਨੂੰ ਪੈਸੇ ਚੱਕ ਲਵੇ, ਚਾਹੇ ਪਾੜ ਦੇਵੇ, ਚਾਹੇ ਛੁੱਟ ਦੇਵੇ, ਉਹਨੂੰ ਤਾਂ ਨਹੀਂ ਨਹੀਂ ਬਸ ਐਸਾ ਹੁੰਦਾ। ਦੱਸਿਆ ਵੀ ਗੁਰਸਿੱਖ ਜੋਗੀ, ਜੋਗੀ ਕਿਹਨੂੰ ਕਹਿੰਦੇ ਨੇ? ਇਹ ਤਾਂ ਇੱਥੇ ਮੰਗਦੇ ਵੀ ਫਿਰਦੇ ਨੇ, ਗਲਾਂ ਦੇ ਵਿੱਚ ਪਾਈਆਂ ਹੋਈਆਂ ਨੇ ਬੋਰੀਆਂ ਜੀ, ਜਾਂ ਹੋਰ ਜੋਗੀ ਆਦਿਕ ਜਿਹੜੇ ਆਏ ਪੁਰਾਣਾ ਜਾਮ ਦੇ ਕਾਰਨ ਜੋਗੀ ਆ ਸੱਪ ਲਈ ਫਿਰਦੇ ਨੇ, ਭਗਵੇਂ ਲੀੜੇ ਪਾ ਲੈਂਦੇ, ਗਿੱਟਿਆਂ ਦਾ ਹੀ ਖੱਪ ਨੇ, ਮੋਢੇ ਤੇ ਬਹਿੰਗੀ ਜੀ ਰੱਖੀ ਹੁੰਦੀ, ਉਹਦੇ 'ਚ ਸੱਪ ਹੁੰਦੇ ਨੇ, ਇੱਕ ਪਾਸੇ ਦਾਣੇ ਪਾਉਂਦਾ ਹੁੰਦਾ, ਉਹ ਵੀ ਜੋਗੀ ਨੇ। ਉਹ ਤਾਂ ਪਦਾਰਥਾਂ ਦੇ ਜੋਗੀ ਨੇ, ਆਤਮਾ ਦੇ ਜੋਗੀ ਨਹੀਂ ਹਨ ਉਹ। ਆਤਮਾ ਦਾ ਜੋਗੀ ਕੌਣ ਹੈ? ਗੁਰੂ ਵਾਲਾ। ਭਾਈ ਗੁਰਦਾਸ ਨੇ ਲਿਖਿਆ ਗੁਰਸਿੱਖ ਜੋਗੀ ਜਿਹੜੇ ਰੱਬ ਨਾਲ ਜੁੜੇ ਹੋਏ ਨੇ। ਦੇਖ ਲਓ ਆਪਾਂ ਨੂੰ ਐਨ ਪਵ ਜਾਣੀ ਪ੍ਰੈਕਟੀਕਲੀ ਇੱਥੇ ਜਣਾ ਦਿੱਤਾ ਉਹਨਾਂ ਨੇ ਵੀ ਰੱਬ ਨਾਲ ਜੁੜਿਆ ਹੋਇਆ ਕੌਣ ਹੁੰਦਾ। ਜਿਹੜਾ ਰੱਬ ਨਾਲ ਜੁੜ ਗਿਆ ਪਦਾਰਥਾਂ ਤੋਂ ਉਹ ਉਚਾਟ ਹੋ ਜਾਂਦਾ। ਕਿਉਂ ਹੁੰਦਾ? ਉਹਨੂੰ ਸੱਤ ਔਰ ਸੱਤ ਦਾ ਵਿਵੇਚਨ ਸੇ ਇਹ ਗੱਲ ਅਨੁਭਵ ਹੋ ਜਾਂਦੀ ਹੈ ਵੀ ਪਦਾਰਥਾਂ ਨੇ ਰਹਿਣਾ ਨਹੀਂ। ਆਪਾਂ ਕਹਿੰਦੇ ਕਿਤੇ ਜਾਣਾ ਹੀ ਨਹੀਂ, ਪੁੱਤਰ ਧੀਆਂ ਨੂੰ ਰੱਖ ਦਿਓ ਇਕੱਠਾ ਮਨ ਮੰਨ ਕੇ, ਫਿਰ ਤੂੰ ਕਿੱਥੇ ਨੂੰ ਜਾਵੇਂਗਾ? ਲੂੰਬੜ ਖੱਡ ਜੇ ਹੀ ਰਹੇਗਾ, ਫਿਰ ਬਾਹਰ ਤਾਂ ਤੈਨੂੰ ਨਿਕਲ ਨਹੀਂ ਦੇਣਾ ਕਿਸੇ ਨੇ, ਤੈਨੂੰ ਕੀ ਫਾਇਦਾ ਹੋਇਆ ਮਾਇਆ ਕੌਣ? ਠੀਕ ਹੈ, ਪਰਾਲਾ ਬੰਦਰਸਾਰ ਜਿਹੜੀ ਮਿਲ ਗਈ ਮਿਲ ਗਈ, ਤੂੰ ਪ੍ਰਲੋਕ ਵਾਸਤੇ ਕੁਛ ਤਿਆਰੀ ਕਰਨਾ, ਤੂੰ ਤਾਂ ਪੁੱਤਰਾਂ ਧੀਆਂ ਪਿੱਛੇ ਭੱਜਿਆ ਫਿਰਦਾ, ਕੀ ਸਾਰ ਦੇਣਗੇ ਤੇਰਾ? ਇੱਥੇ ਇੱਥੇ ਆ ਗਾਹਾਂ ਦੀ ਦੁਨੀਆਂ 'ਚ ਜਾਵੇਂਗਾ, ਤੇਰੀਆਂ ਅੱਖਾਂ ਖੋਲ ਦੇਣਗੇ ਫਿਰ, ਵੀ ਤੈਨੂੰ ਕਾਹਦੇ ਵਾਸਤੇ ਮਨੁੱਖਾਂ ਦੇ ਦਿੱਤੀ? ਇਸ ਵਾਸਤੇ ਦਿੱਤੀ ਤੀ ਮਨੁੱਖਾਂ ਦੇ ਤੈਨੂੰ, ਫਿਰ ਕੀ ਹੋਣ? ਫਿਰ ਨਹੀਂ ਆਹ ਪਛਤਾਏ ਕਿਆ ਹੋ ਤੋ ਹੈ, ਜਾਂ ਚਿੜੀਆਂ ਖੁਦ ਚੁੱਗੀਆਂ ਖੇਤ ਪਛਤਾਉਣਾ ਦਾ ਪਹਿਲਾਂ ਖੇਤ ਤਾਂ ਪਹਿਲਾਂ ਮਚਾਉਣਾ, ਜਾਂ ਡੰਡੇਰੇ ਕੇ ਫਿਰ ਕੀ ਕਰਨਾ? ਆਹ ਜਿਹੜੇ ਸਿੱਖ ਹੁੰਦੇ ਨੇ, ਜਾਂ ਮਹਾਤਮਾ ਹੁੰਦੇ ਨੇ, ਜਾਂ ਤਤਵੇਤੇ ਹੁੰਦੇ ਨੇ, ਜਾਂ ਆਰਫ ਹੁੰਦੇ ਨੇ, ਹੋਰ ਬਹੁਤ ਨਾਂ ਨੇ, ਕਹਿੰਦੇ ਉਹ ਆਤਮਾ ਨਾਲ ਜੁੜੇ ਹੁੰਦੇ। ਆਤਮਾ ਕਹਿੰਦੇ ਸੌਂਦਾ ਨਹੀਂ ਹੈ, ਜੇ ਰੱਬ ਸੌਂ ਗਿਆ ਆਪਾਂ ਨਹੀਂ ਇੱਥੇ ਰਹਿਣਾ ਹੈ ਫਿਰ, ਬਸ ਉਹ ਜਾਗਦਾ ਹੀ ਆਪਾਂ ਨੂੰ ਲਈ ਫਿਰਦਾ। ਜਿਵੇਂ ਆਪਾਂ ਸੌਂ ਕੇ ਘਰਦਿਆਂ ਨੂੰ ਛੱਡ ਦਿੰਦੇ ਹਾਂ ਰਾਤ ਨੂੰ ਘੂੰ ਨੀਂਦ ਦੇ ਵਿੱਚ, ਉਹ ਤੁਰਿਆ ਭਾਲਾ ਜਿਹੜਾ ਇਹ ਤਿੰਨਾਂ ਗੁਣਾਂ ਦਾ ਸਾਖੀ ਹੈ, ਨਾਲੇ ਉਹਦੇ ਆਸਰੇ ਤਿੰਨ ਗੁਣ ਛਾਂ ਹੈ, ਉਸਦੀ ਛਾਂ ਹੈ ਜਿਹੜੀ ਜਨ ਇਨਸਾਨ ਦੀ ਛਾਂ ਹੈ, ਜਦ ਬਹਿੰਦਾ ਬਹਿ ਜਾਂਦੀ ਹੈ, ਜਦ ਉੱਠ ਕੇ ਤੁਰ ਪੈਂਦਾ ਤੁਰ ਪੈਂਦੀ ਹੈ, ਤੁਰਦੀ ਹੈ ਕਿ ਨਹੀਂ? ਇਹ ਤਿੰਨ ਗੁਣ ਨੇ ਜਿਹੜੇ ਫਿਰਦੇ ਨੇ, ਇਹਨਾਂ ਦੇ ਆਪਾਂ ਗੇੜੇ ਖਾਂਦੇ। ਜਿਹੜੇ ਗੁਰਸਿੱਖ ਜਾਂ ਬੀਚ ਰਾਗ ਮਹਾਤਮਾ ਹੁੰਦੇ ਨੇ, ਉਹ ਆਤਮਾ ਨਾਲ ਜੁੜੇ ਹੁੰਦੇ ਨੇ। ਉਹ ਕਹਿੰਦੇ ਹਮੇਸ਼ਾ ਜਾਗਦੇ ਰਹਿੰਦੇ ਨੇ, ਸੌਂਦੇ ਨਹੀਂ ਹਨ। ਇਹ ਗੱਲ ਮਹਾਰਾਜ ਵੀ ਸਿੱਧ ਕਰ ਗਏ ਸੀ ਜਾਂਦੇ ਹੋਏ, ਪਹਿਲਾਂ ਤਾਂ ਨਹੀਂ ਉਹਨਾਂ ਨੇ ਕਰੀ ਕੋਈ ਗੱਲ। ਮੈਨੂੰ ਕਹਿੰਦੇ ਜਥੇਦਾਰਾ ਕਹਿੰਦੇ ਅਸੀਂ ਸਵੇਰੇ ਆਪਣੇ ਦੇਸ਼ ਨੂੰ ਜਾਣਾ, ਜੇ ਸਾਡਾ ਨਿਰਾਕਾਰ ਵਾਹਿਗੁਰੂ ਹੈ ਨਾ ਸਾਡਾ ਕਰਤਾ, ਅਸੀਂ ਉਸ ਦੇ ਕੋਲ ਜਾਣਾ ਕੱਲ੍ਹ। ਪਰ ਇਹੋ ਸੁਣ ਲਾ, ਕਹਿੰਦੇ ਅਸੀਂ ਸਾਰੀ ਉਮਰ ਸੌਂ ਕੇ ਨਹੀਂ ਦੇਖੇ, ਸੌਣਾ ਹੈ ਹੀ ਨਹੀਂ ਉੱਥੇ, ਕਰ ਗਏ ਨਾ ਜਾਹਰ, ਚਾਹੇ ਮੈਂ ਸਮਝਾਂ ਚਾਹੇ ਨਾ ਸਮਝਾਂ, ਜਿਤਾ ਗਏ ਉਹ ਮੈਨੂੰ ਜਾਂਦੇ ਹੋਏ। ਜਿਹੜਾ ਤੁਰਿਆ ਪਾਦਾ ਉਹ ਸੌਂਦਾ ਨਹੀਂ ਹੁੰਦਾ। ਆਪਾਂ ਕਹਿ ਦਿੰਦੇ ਹਾਂ ਮਹਾਤਮਾ ਅੰਦਰ ਚਲੇ ਗਏ ਕੁਟੀਆ, ਜਿਹੜਾ ਭੋਰੇ 'ਚ ਚਲੇ ਗਏ ਵੀ ਸੌਂ ਗਏ ਹੋਣਗੇ ਨਾ। ਸੌਂਦਾ ਤਾਂ ਸਰੀਰ ਹੈ, ਸੌਂਦਾ ਸਰੀਰ ਹੈ, ਖਾਂਦਾ ਪੀਂਦਾ ਸਰੀਰ ਹੈ, ਦੁੱਖ ਸੁੱਖ ਸਰੀਰ ਨੂੰ ਹੈ, ਮਾਮਣ ਜੰਮਣਾ ਮਰਨਾ ਸਰੀਰ ਦਾ ਧਰਮ ਹੈ, ਆਤਮਾ ਦਾ ਧਰਮ ਤਾਂ ਹੈ ਨਹੀਂ। ਉਹ ਤਾਂ ਇੱਕ ਰਾਸਾ ਨਾਲੇ ਹੈ ਵੀ ਉਹ ਤਾਂ ਚੇਤਨ ਹੈ, ਤਾਂ ਆਕਾਸ਼ ਵੀ ਇੱਕ ਰਸ ਨੂੰ, ਪਰ ਇਹ ਕੋਈ ਕਾਰਜ ਨਹੀਂ ਸਿੱਧ ਕਰ ਸਕਦਾ ਜਿਹੜਾ ਆਕਾਸ਼ ਨਹੀਂ। ਉਹ ਤਾਂ ਜਿਹੜਾ ਤੁਰਿਆ ਪਾਦਾ ਉਹ ਤਾਂ ਚੇਤਨ ਆ, ਉਹ ਤਾਂ ਕੰਮ ਵੀ ਕਰਦਾ, ਉਹ ਤਾਂ ਸਰਗੁਣ ਵੀ ਹੋ ਜਾਂਦਾ ਉੱਥੋਂ, ਨਿਰਗੁਣ ਵੀ ਹੋ ਜਾਂਦਾ। ਇਹਨੂੰ ਦੱਸਿਆ ਭਾਈ ਗੁਰਦਾਸ ਜੀ ਨੇ ਵੀ ਜਿਹੜੇ ਇਹੋ ਜਿਹੇ ਗੁਰਸਿੱਖ ਨੇ ਨਾ, ਉਹ ਕਹਿੰਦੇ ਸੌਂਦੇ ਨਹੀਂ ਹੁੰਦੇ, ਬਸ ਪੜ੍ਹੋ ਪ੍ਰੇਮ ਨਾਲ। ਹਰ ਇੱਕ ਨਹੀਂ, ਜਿਹੜੇ ਇੱਥੇ ਮਹਾਂਪੁਰਸ਼ ਬੈਠਦੇ ਸਨ,
ਗੁਰਸਿੱਖ ਜੋਗੀ
ਸਮਾਧੀ ਦਾ ਰਸ ਲੈਂਦੇ ਹੁੰਦੇ ਨੇ, ਜਿਹਨੂੰ ਆਨੰਦ ਕਹਿੰਦੇ ਨੇ। ਆਪਾਂ ਤਾਂ ਭਜਨ ਕਰਦੇ ਨਾ, ਭਜਨ ਆਨੰਦੀ ਆਪਾਂ, ਆਤਮ ਆਨੰਦੀ ਨਹੀਂ ਆਪਾਂ, ਨਹੀਂ। ਭਜਨ ਦਾ ਆਨੰਦ ਹੋਰ ਹੈ, ਜਿਹੜਾ ਬਰਮਾਕਾਰ ਬਿਰਤੀ ਹੋ ਜਾਣੀ ਉਹਦਾ ਆਨੰਦ ਕੋਈ ਹੋਰ ਹੈ। ਤਾਂ ਹੀ ਕਬੀਰ ਸਾਹਿਬ ਨੇ ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ। ਜਿਹਨਾਂ ਨੂੰ ਪਤਾ ਹੀ ਨਹੀਂ ਜੀ ਉਹਨਾਂ ਕੋ ਕਹੀਏ ਵੀ ਹੈ, ਉਹ ਕਦੇ ਵੀ ਇੱਥੇ ਤੂੰ ਤਾਂ ਐਵੇਂ ਹੀ ਮਾਰਦਾ ਗੱਲਾਂ, ਉਹ ਤਾਂ ਹੈ ਨਹੀਂ ਇਹ ਗੱਲ। ਜੇ ਹੋਵੇ ਸਾਨੂੰ ਨਾ ਦਿਸੇ, ਸਾਨੂੰ ਨਾ ਪਾਸੇ, ਅਸੀਂ ਵੀ ਭਜਨ ਕਰਦੇ ਹਾਂ, ਪਰ ਨਹੀਂ ਅਜੇ ਤੂੰ ਚੌਥੀ ਜਮਾਤ 'ਚ ਪੜ੍ਹਦਾ। ਐਮ ਏ ਵਾਲੇ ਨੂੰ ਪੁੱਛ ਕੇ ਦੇਖ, ਐਮ ਏ ਵਾਲੇ ਜਾਂ ਸਵਾਲ ਐਮ ਏ ਵਾਲਾ ਕੱਢ ਦੇਗਾ, ਹੁਣ ਪ੍ਰਾਇਮਰੀ ਵਾਲਾ ਵੀ ਕੱਢ ਦੇਗਾ, ਅਜੇ ਤਾਂ ਉਹ ਵੀ ਤਾਲ ਵਿਲਵੇਂ ਪੜ੍ਹਦਾ, ਉਹ ਵੀ ਸਭ ਕੁਛ ਹੈ, ਉਹਦਾ ਨਾਂ ਵੀ ਲਿਖਿਆ, ਫੀਸ ਵੀ ਦਿੰਦਾ, ਆਉਂਦਾ ਜਾਂਦਾ ਵੀ ਹੈ। ਉਹ ਇਸ ਤਰ੍ਹਾਂ ਦੇ ਨਾਲ ਦੱਸਿਆ ਕਬੀਰ ਸਾਹਿਬ ਜੀ ਨੇ। ਕਬੀਰ ਕਿਉਂ ਉਸਨੇ ਉਹ ਅਵਸਥਾ ਦੇ ਵਿੱਚ ਚਲੇ ਗਿਆ, ਉਹ ਜੇ ਗਿਆ ਹੀ ਨਹੀਂ ਤਾਂ ਫਿਰ ਗੱਲਾਂ ਨੇ, ਇਹ ਜਿੰਨੀ ਅੱਖਰ ਨੇ ਨਾ ਬਾਣੀ ਜਾਂ ਹੋਰ ਵੀ ਮੱਤਾਂ ਦੇ ਨੇ, ਇਹ ਪਹਿਲਾਂ ਵਸਤੂ ਬਣਦੀ ਹੈ, ਫੇਰ ਉਸ ਦੇ ਅੱਖਰ ਬਣਦੇ ਨੇ। ਦੇਖ ਲਓ ਦੁਨਿਆਵੀ ਜਿੰਨੀਆਂ ਚੀਜ਼ਾਂ ਨੇ ਨਾ ਪਹਿਲਾਂ ਬਣਦੀਆਂ ਨੇ ਉਹ ਸਾਰੀ, ਫੇਰ ਆਪਾਂ ਉਸਦਾ ਨਾਮ ਰੱਖ ਲੈਂਦੇ ਹਾਂ। ਜਿਵੇਂ ਮੂਲੀ ਹੈ, ਉਹ ਬੀਜ ਨੂੰ ਆਪਾਂ ਮੂਲੀ ਤਾਂ ਨਹੀਂ ਕਹਿੰਦੇ, ਉਹ ਤਾਂ ਬੀਜ ਹੈ। ਜਾਂ ਧਰਤੀ 'ਚ ਗੱਡ ਦਿਆਂਗੇ ਫਿਰ ਉਹ ਲੰਬੀ ਹੋਜੂ, ਫਿਰ ਆਪਾਂ ਕਹਿੰਦੇ ਵੀ ਮੂਲੀ ਪੱਟ ਕੇ ਖਾ ਲਓ। ਪਹਿਲਾਂ ਮੂਲੀ ਹੋਈ ਆ ਕਿ ਪਹਿਲਾਂ ਨਾ ਹੋਇਆ? ਪਹਿਲਾਂ ਮੂਲੀ ਹੋਈ ਹੈ। ਔਰ ਇਸ ਤਰ੍ਹਾਂ ਇੱਕ ਵੀਰ ਸਾਹਿਬ ਜੀ ਨੇ, ਪਹਿਲਾਂ ਅਵਸਥਾ ਪ੍ਰਾਪਤ ਹੋਵੇਗੀ ਫਿਰ ਉਸਦੇ ਅੱਖਰ ਬਣਨਗੇ, ਨਹੀਂ ਬਣਦੇ ਹੀ ਨਹੀਂ ਅੱਖਰ ਵਾਸਤੇ। ਕਬੀਰ ਚਰਨ ਕਮਲ ਕੀ ਮੌਜ ਕੋ, ਚਰਨ ਵੀ ਬਹੁਤ ਕਿਸਮ ਦੇ ਨੇ ਪਰਮੇਸ਼ਰ ਦੇ। ਜਿਸ ਤਰ੍ਹਾਂ ਇਹਦੀ ਸੁਰਤ ਉੱਚੀ ਚਲੀ ਜਾਊ ਨਾ, ਉਤਨਾ ਉਤਨਾ ਇਸ ਨੂੰ ਫਿਰ ਗਿਆਨ ਹੋਣਾ ਸ਼ੁਰੂ ਹੁੰਦਾ ਵੀ ਕਿਹੜੇ ਸੁਰਤ ਨੇ, ਕਿਹੜੇ ਚਰਨ ਨੇ, ਕਿੰਨੇ ਕੁ ਚਰਨ ਨੇ ਪਰਮੇਸ਼ਰ ਦੇ। ਜਿਹੀ ਜੀ ਇਸਦੀ ਬੁੱਧੀ ਆ, ਉਹੋ ਜਿਹੇ ਚਰਨ ਕਲਪਦੀ ਹੈ। ਆਤਮਦਰਸ਼ ਦੀ ਬੁੱਧੀ ਹੋਰ ਆ, ਉਹਦੇ ਪਰਮਾਤਮਾ ਦੇ ਚਰਨ ਵੀ ਹੋਰ ਕਲਪਦਾ। ਔਰ ਇਸ ਤਰ੍ਹਾਂ ਦਾ ਸਥੂਲ ਬੁੱਧੀ ਵਾਲਾ ਕੀ ਜਾਣਦਾ ਉਹਨਾਂ ਗੱਲਾਂ। ਕਬੀਰ ਸਾਹਿਬ ਜੀ ਨੇ ਰਾਮਾਨੰਦ ਜੀ ਦੀ ਸੰਗਤ ਕਰੀ, ਅਭਿਆਸ ਕਰਿਆ, ਅਭਿਆਸ ਕਰਕੇ ਸੁਰਤ ਨੂੰ ਸਥੂਲ ਮੰਡਲ ਕੀ, ਸਰੀਰ ਸਥੂਲ ਹੈ ਜਿਹੜਾ ਜੀਵ ਹੈ, ਸੁਰਤ ਵਾ ਜਿਹੜੀ ਮਨ, ਇਹ ਹੈ ਸੂਖਮ। ਹੁਣ ਤੁਸੀਂ ਇਸ ਤੋਂ ਪਰੇ ਨਾ ਲਿਜਾਓ, ਇਹ ਸਥੂਲ ਹੀ ਰਹੂਗੀ ਬਸ, ਅੱਗੇ ਜਾ ਕੇ ਸਥੂਲ ਸਰੀਰ ਧਾਰ ਲਊਗੀ। ਫਿਰ ਜਦ ਇਹ ਸੂਖਮ ਦੇਹ ਦੇ ਵਿੱਚ ਜਾਵੇਗੀ ਫਿਰ ਇਹਨੇ ਆਉਣਾ ਹੀ ਨਹੀਂ ਇੱਥੇ, ਕੀ ਲੈਣਾ ਇੱਥੇ ਆ ਕੇ? ਉਹ ਤਾਂ ਇੱਥੇ ਵੀ ਉਹਦੇ 'ਚ ਹੀ ਰਹਿੰਦੇ ਹੁੰਦੇ ਨੇ ਹਰ ਵਕਤ। ਕਬੀਰ ਚਰਨ ਕਮਲ ਕੀ ਮੌਜ ਕੋ, ਕਹੋ ਕੈਸੇ ਅਨੁਮਾਨ, ਉਸ ਦਾ ਅਨੁਮਾਨ ਜਾਂ ਵੀ ਕਿਤਨਾ ਆਨੰਦ ਆ ਉਹਨੂੰ ਕਹਿ ਨਹੀਂ ਸਕਦਾ। ਜਦ ਉੱਥੇ ਮਨ ਔਰ ਬਾਣੀ ਹੀ ਨਹੀਂ ਆ, ਕਹੂਗਾ ਕੀ? ਜਿੱਥੇ ਮਨ ਔਰ ਬਾਣੀ ਆ ਉੱਥੇ ਦੁੰਦ ਪਾਦਾ, ਉੱਥੇ ਕਹੇਗਾ ਗਾ। ਜਿੱਥੇ ਮਨ ਔਰ ਬਾਣੀ ਨਹੀਂ ਕਹੇਗਾ ਕੀ? ਉਹ ਭਾਸ ਜਾ ਪੈਣ ਤੇ ਉਹ ਗੱਲ ਤਾਂ ਕਰ ਦੇਵੇਗਾ ਪਰ ਪੂਰੀ ਨਹੀਂ ਦੱਸ ਸਕਦਾ। ਕਬੀਰ ਚਰਨ ਕਮਲ ਕੀ ਮੌਜ ਕੋ, ਕਹੋ ਕੈਸੇ ਅਨੁਮਾਨ, ਨਾ ਉਹਦਾ ਅਨੁਮਾਨ ਲੱਗਦਾ ਵੀ ਕਿੱਡੀ ਕੁ ਹੈ। ਕਹਿਵੇ ਕੋ ਸੋਭਾ ਨਹੀਂ ਦੇਖਾ ਹੀ, ਜਿਹਨੇ ਦੇਖ ਲਈ ਨਾ ਉਹ ਗੱਲ, ਉਸੇ ਨੂੰ ਪਤਾ ਉਹ ਤਾਂ ਗੁਰੂ ਕੋ। ਤਾਂ ਹੀ ਤਾਂ ਗੁਰੂ ਸਾਹਿਬ ਨੇ ਲਿਖਿਆ ਸੰਤ ਕੀ ਮਹਿਮਾ ਵੇਦ ਨਾ ਜਾਣੇ। ਬਸ ਵੀਰ ਸਾਹਿਬ ਜੀ ਕਹਿਣਗੇ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ, ਪ੍ਰਵਾਨ ਪੜੋ ਬ੍ਰਹਮ
ਪਿਆਰੇ ਜੀ। ਚਰਨ ਕਮਲ ਕੀ ਮੌਜ,
ਚਰਨ ਨੇ ਧੀਆਂ ਪੁੱਤਰਾਂ ਦੇ ਵੀ ਚਰਨ ਨੇ।
ਚਰਨ ਕਮਲ ਕੀ ਮੌਜ, ਕੋਈ ਵਰਣਨ ਕਰ ਨਹੀਂ ਸਕਦਾ। कोई वारण कर नहीं सकदा, वारण कर नहीं सकदा।
ਜਿਵੇਂ ਆਪਣੇ ਮਹਾਰਾਜ ਜੀ ਉਰਦੂ ਦੇ ਵਿੱਚ ਕਾਪੀਆਂ ਲਿਖਦੇ ਚਲੇ ਗਏ, ਹੁਣ ਤਾਂ ਉਹ ਗੁਰਮੁਖੀ ਦੇ ਵਿੱਚ ਵੀ ਨੇ। ਅਵਸਥਾ ਸ਼ੁਰੂ ਕਰੀ ਬੈਖੜੀ ਬਾਣੀ ਤੋਂ ਸ਼ੁਰੂ ਕਰਿਆ ਉਹਨਾਂ। ਪਹਿਲਾਂ ਬੈਖੜੀ ਬਾਣੀ ਚੋਂ ਹੀ ਹਰ ਇੱਕ ਵਸਤੂ ਚੱਲਦੀ ਹੈ, ਬੋਲਣਾ ਹੈ। ਬੈਖੜੀ ਮੱਧਮਾ ਪਸੰਤੀ ਪਰਾ ਸਾਸ ਵਿਰਾਸ ਰੋਮ ਰੋਮ, ਫਿਰ ਅਨਹਦ ਸ਼ਬਦ ਉਤਲੇ ਮੰਡਲ ਆ ਗਏ, ਉੱਤੇ ਨੂੰ ਚੜ੍ਹਦੇ ਗਏ। ਚਾਰ ਕਿਸਮ ਦੇ ਦਲ ਦੱਸੇ ਨੇ ਉੱਥੇ, ਇੱਕ ਤਾਂ ਪੀਲਾ, ਇੱਕ ਲਾਲ ਹੈ, ਇੱਕ ਹਰਾ, ਇੱਕ ਚਿੱਟਾ। ਚਿੱਟੇ ਤੋਂ ਅੱਗੇ ਨਹੀਂ ਫਿਰ ਵੀ ਸੁਰਤ ਇਸ ਤਰ੍ਹਾਂ ਫਲਾਨੀ ਨਾੜੀ ਚ ਨੂੰ ਜਾਂਦੀ ਹੈ ਕਿ ਉਹਨਾਂ ਉਹ ਲਗਾਏ ਹੋਏ ਸੀਗੇ। ਆਪਾਂ ਹੁਣ ਪੜ੍ਹਿਆ ਹੋਇਆ ਸੁਣਾਉਂਦੇ ਹਾਂ ਨਾ, ਪੜ੍ਹ ਲਿਆ ਆਪਾਂ ਨੇ ਤਾਂ, ਪਰ ਆਪਣੀ ਸੁਰ ਚੜੀ ਤਾਂ ਨਹੀਂ ਹੈ ਉੱਥੇ, ਉਹਨਾਂ ਦੀ ਚੜੀ ਹੋਈ ਸੀ। ਉਹਨਾਂ 'ਤੇ ਕੋਈ ਸ਼ੰਕਾ ਹੀ ਨਹੀਂ ਕਰ ਸਕਦਾ। ਜਿਵੇਂ ਗੁਰੂ ਸਾਹਿਬ ਨੇ ਬਾਣੀ ਲਿਖੀ ਹੈ, ਜੋ ਉਸ ਲਿਖਿਆ ਇਹਦੇ ਵਿੱਚ ਸੱਤ ਲਿਖਿਆ ਹੋਇਆ, ਆਪਾਂ ਕਦੇ ਸ਼ੰਕਾ ਨਹੀਂ ਕਰ। ਜਿਵੇਂ ਗੁਰੂ ਸਾਹਿਬ ਨੇ ਲਿਖਿਆ ਨਾ, ਨੌ ਦੁਆਰੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜਾ, ਬਦਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਕਲੀਜਾ, ਤਿਤ ਕੱਟ ਅੰਦਰ ਚਾਨਣਾ, ਕਰ ਭਗਤ ਮਲੀਜਾ ਨਾਲ ਜੁਕਿਆਂ ਦੱਸੀ ਜਾਂਦੇ ਨੇ। ਐਵੇਂ ਹੀ ਨਹੀਂ ਹੈ ਵੀ ਧੁੰਦ ਅੰਧ ਧੁੰਦ ਨਹੀਂ ਹੈ ਕੋਈ ਨਾ। ਦੱਸੋ ਗੁਰੂ ਸਾਹਿਬ ਵੀ ਝੂਠ ਲਿਖ ਦੇਣਗੇ, ਭਲਾ ਆਪਾਂ ਤਾਂ ਆਪਣਾ ਤਾਂ ਬੋਲਿਆ ਝੂਠ ਮੰਨ ਲੈਣਗੇ ਵੀ ਐਵੇਂ ਬੋਲੀ ਜਾਂਦਾ ਹੈ। ਦੱਸੋ ਜੋ ਗੁਰੂ ਸਾਹਿਬ ਨੇ ਲਿਖਿਆ ਤੁਸੀਂ ਝੂਠ ਮੰਨ ਲਓਗੇ? ਇਸ ਸਰੀਰ ਨੂੰ ਕਿਲਾ ਦੱਸਿਆ ਮਹਾਰਾਜ ਜੀ, ਕਿਤੇ ਕਿਵੇਂ ਦੱਸਿਆ, ਕਿਤੇ ਕਿਵੇਂ ਦੱਸਿਆ। ਨੌ ਦੁਆਰੇ ਕਾਇਆ ਕੋਟ ਹੈ, ਦਸਵਾਂ ਤੁਰੀਆ ਉਹਦਾ ਕਹਿੰਦੇ ਗੁਪਤ ਹੈ। ਜੇ ਉਹ ਸਾਰਿਆਂ ਦਾ ਹੀ ਖੁੱਲ੍ਹਾ ਹੋਵੇ ਫਿਰ ਤਾਂ ਆਪਾਂ ਸਾਰੇ ਹੀ ਮੁਕਤ ਹੋ ਜਾਈਏ। ਫਿਰ ਆਪਾਂ ਕਾਹਨੂੰ ਐਵੇਂ ਪਿੰਡਾਂ ਠਾਰੀਏ, ਰਾਤ ਨੂੰ ਠੁੱਟ ਕੇ ਕਾਹਨੂੰ ਦਿਨ ਰਾਤ ਸੇਵਾ ਕਰੀਏ ਗੁਰੂ ਕੇ ਲੰਗਰ ਦੇ ਵਿੱਚ ਜਾਂ ਹੋਰ ਬਾਹਰ ਬਹੁਤ ਸੇਵਾ ਨੇ, ਅਤੇ ਫਿਰ ਕੀ ਲੋੜ ਆ ਕਰਨ ਦੀ? ਫਿਰ ਤਾਂ ਦਸਵਾਂ ਦਾ ਖੁੱਲ੍ਹ ਗਿਆ, ਮੁਕਤ ਹੋ ਗਿਆ ਬਸ। ਜਦ ਇਹ ਆਪਣੇ ਘਰ ਚਲਿਆ ਜਾਵੇਗਾ ਫਿਰ ਇਹਨੂੰ ਫੁਰਨਾ ਨਹੀਂ ਹੁੰਦਾ ਹੁੰਦਾ। ਇਹਦਾ ਘਰ ਕੀ ਹੈ? ਜਿਹਨੂੰ ਦਸਵਾਂ ਦੁਆਰ ਕਹਿੰਦੇ ਨੇ ਆਤਮਾ, ਬਹੁਤ ਨਾਂ ਨੇ ਉਸ, ਉੱਥੇ ਕਦ ਜਾਵੇਗਾ? ਜੁੱਤੀਆਂ ਦਾ ਰਾਹ ਇਵੇਂ ਜਾਏ ਨਹੀਂ ਹੋਣਾ। ਨੌ ਦੁਆਰੇ ਜਾਨੀ ਕਾਇਆ ਕੋਟ ਹੈ, ਹੁਣ ਇਹਦੇ ਨੌ ਦਰਵਾਜ਼ੇ ਨੇ ਆ ਜਿਹੜਾ ਆਪਣਾ ਕੋਟ ਹੈ ਸਰੀਰ, ਉਹ ਆਪਾਂ ਜਾਣਦੇ ਹੀ ਹਾਂ ਸਾਰੇ ਹੈਗੇ, ਆਪਾਂ ਇਹਨਾਂ ਦੇ ਵਿੱਚ ਹੀ ਕੰਮ ਵੀ ਕਰਦੇ ਹਾਂ। ਪਰ ਜਿਹੜਾ ਇਹਦਾ ਅਸਲੀ ਘਰ ਹੈ ਨਾ ਰੂਹ ਦਾ, ਉਹਨੂੰ ਨਹੀਂ ਆਪਾਂ ਜਾਣਦੇ। ਜਦ ਆਪਾਂ ਆਪਣੇ ਘਰ ਚਲੇ ਜਾਵਾਂਗੇ ਨਾ, ਫਿਰ ਆਪਾਂ ਰਸਤੇ ਨੂੰ ਯਾਦ ਨਹੀਂ ਕਰਦੇ ਹੁੰਦੇ। ਘਰ ਜਾ ਕੇ ਕੋਈ ਰਸਤੇ ਨੂੰ ਵੀ ਯਾਦ ਕਰਦਾ ਹੁੰਦਾ ਨਹੀਂ, ਉਹਦਾ ਮੌਜ ਨਾ ਪਲੰਗ 'ਤੇ ਪੈਂਦਾ ਹੁੰਦਾ ਫਿਰ। ਹਾਂ, ਜਦ ਉਹ ਰਸਤੇ ਦੇ ਵਿੱਚ ਆ ਫਿਰ ਰਸਤਾ ਤੈਅ ਕਰੂਗਾ। ਕਈ ਵਿਖੜੇ ਰਸਤੇ ਵੀ ਆ ਜਾਂਦੇ ਨੇ, ਪਹਾੜੀ ਵੀ ਆ ਜਾਂਦਾ, ਉਹਦੇ ਧੁੰਦ ਵੀ ਚੜ੍ਹਨਾ ਪੈਂਦਾ। ਪਗ ਡੰਡੀਆਂ ਨੇ ਜੇ ਤਿਲਕ ਜਾਵੇ ਨਾ, ਟੋਏ ਜਿਹਾ ਤਿਲ ਪਰਨੇ ਤਲੇ। ਔਰ ਇਸ ਤਰ੍ਹਾਂ ਦੇ ਨਾਲ ਹੌਲੀ ਹੌਲੀ ਨੌ ਦੁਆਰੇ ਕਾਇਆ ਕੋਟ ਹੈ ਕਿਲ੍ਹਾ ਕਹਿੰਦੇ। ਇਹਦੇ ਵਿੱਚ ਹੀ ਆਪਣਾ ਜਿਹੜੀ ਸੁਰਤ ਆ ਮਨ ਆ ਖਿਆਲ ਹੈ ਬਾਹਰ ਗੇੜੇ ਖਾਈ ਜਾਂਦਾ ਇਹਨਾਂ ਦੇ ਵਿੱਚ ਹੀ ਗੇੜੇ ਖਾਈ ਜਾਂਦਾ ਤੇ ਉਸ ਗੱਲ ਦਾ ਆਪਾਂ ਨੂੰ ਕੋਈ ਪਤਾ ਨਹੀਂ। ਗੁਰੂ ਜੀ ਦੱਸਦਾ ਆਪਾਂ ਨੂੰ ਜਾਂ ਗੁਰੂ ਜੀ ਦੱਸਦੇ ਨੇ ਕੁਛ ਨਾ ਕੁਛ ਤਾਂ ਆਪਾਂ ਨੂੰ ਪ੍ਰੇਮ ਹੋਊਗਾ ਹੀ ਨਾ, ਜਾਂ ਸੁਣੀ ਨੀ ਗੱਲ ਪ੍ਰੇਮ ਕਿੱਥੋਂ ਹੋਣਾ, ਬਰਾਗ ਕਿੱਥੋਂ ਪੈਣਾ ਹੋਣਾ, ਸੁਣਿਆ ਹੀ ਹੋਵੇਗਾ ਨਾ। ਸੁਣਿਆ ਸਿੱਧ ਪੀਰ ਸਰਨਾਥ ਜੇ ਸੁਣਿਆ ਹੀ ਨੀ ਕਿਸੇ ਨੇ ਦੱਸੋ ਕੀ ਕਰੇਗਾ। ਤਾਂ ਹੀ ਤਾਂ ਗੁਰੂ ਸਾਹਿਬ ਨੇ ਬਾਣੀ ਚਾਰਨ ਕਰੀ ਹੋਈ, ਸਿੱਖ ਸੁਣਨਗੇ ਤੇ ਫਿਰ ਇਹ ਉਪਾਅ ਕਰਨਗੇ, ਜਦ ਇਹ ਵਸਤਾ ਸੁਣਗੇ ਵੀ ਇਹੀ ਜੀ ਸਿੱਖ ਦੀ ਵਸਤਾ ਹੁੰਦੀ ਹੈ। ਦਸਵਾਂ ਗੁਪਤ ਰਖੀਜਾ ਕਹਿੰਦੇ ਬੱਜਰ ਕਪਾਟ, ਕਹਿੰਦੇ ਪੱਥਰ ਬੱਜਰ ਪੱਥਰ ਨੂੰ ਕਹਿੰਦੇ ਨੇ, ਉਸ ਦੇ ਤਖ਼ਤੇ ਲੱਗੇ ਨੇ ਹੁਣ ਦੇ ਪੱਥਰ ਤਾਂ ਅੰਦਰ ਹੈ ਨੀ। ਉਹ ਕਠਿਨਾਈ ਦਾ ਨਾਮ ਦੱਸਿਆ ਵੀ ਇਤਨੀ ਮੁਸ਼ਕਤ ਕਰਨੀ ਪਵੇਗੀ ਜਿਵੇਂ ਪੱਥਰ ਦੇ ਤਖ਼ਤਾਂ ਨੂੰ ਤੋੜਨ ਨੂੰ ਕਿੰਨੀ ਮਿਹਨਤ ਕਰਨੀ ਪੈਣੀ। ਪੱਥਰ ਦਾ ਤਖ਼ਤਾ ਧੱਕੇ ਤੇ ਟੁੱਟ ਜੂਗਾ, ਪੱਥਰ ਦਾ ਤਖ਼ਤਾ ਤੂੰ ਧੱਕ ਕੇ ਸਿੱਟ ਦੇਵੇਂਗਾ, ਨਹੀਂ ਸਿੱਟ ਸਕਦਾ। ਫੜੋ ਪ੍ਰੇਮ ਦੇ ਨਾਲ ਇਉਂ ਦੱਸਿਆ
ਦਰਵਾਜ਼ੇ ਪੱਥਰਾਂ ਦੇ
ਆਪਾਂ ਸ਼ਬਦ ਨੀ ਫੜਦੇ ਆਪਣੇ ਤਾਂ ਪਦਾਰਥ ਬੜੇ ਦਰਵਾਜ਼ਾ ਉਹ ਬੰਦ ਹੈ। ਉੱਥੇ ਦਾ ਘਰ ਹੈ ਜੀਵ ਦਾ, ਜਿਹੜਾ ਉੱਥੇ ਚਲਿਆ ਜਾਂਦਾ ਆਪਣੇ ਘਰੋਂ ਫਿਰ ਬਾਹਰ ਜਾਣ ਨੂੰ ਫੁਰਨਾ ਹੀ ਨਹੀਂ ਕਰਦਾ। ਹਾਂ ਆਪਣੇ ਘਰ ਜਾਣ ਨੂੰ ਤਾਂ ਫੁਰਨੇ ਕਰਦਾ ਵੀ ਛੇਤੀ ਚਲਿਆ ਜਾਵਾਂ, ਫਲਾਨੀ ਗੱਡੀ ਚੜੀਏ ਜਿਹੜੀ ਦੋ ਦਿਨਾਂ ਚ ਆ ਜਾਂਦੀ ਹੈ ਕਲਕੱਤਿਓਂ, ਮਾਰਚ ਨਹੀਂ ਚੜਨਾ ਇਹ ਤਾਂ ਕਈ ਦਿਨਾਂ ਚ ਜਾਂਦੀ ਹੈ। ਜਿਵੇਂ ਅੱਜ ਕੱਲ੍ਹ ਐਰੋਪਲੈਨ ਹੋ ਗਏ ਨਾ, ਅੱਗੇ ਤਾਂ ਸਮੁੰਦਰਾਂ ਦੇ ਵਿੱਚ ਹੀ ਲੋਕ ਜਾਂਦੇ ਸੀ, ਬਹੁਤਾ ਚਿਰ ਲੱਗਦਾ ਸੀ। ਹੁਣ ਬਹੁਤ ਤੇਜ਼ ਜਹਾਜ਼ ਜਾਂਦਾ ਜਿਹੜਾ 8 ਘੰਟਿਆਂ ਦੇ ਵਿੱਚ, ਉਹਦਾ ਟਿਕਟ ਲੈਂਦੇ ਨੇ ਵੀ ਛੇਤੀ ਘਰ ਚਲੇ ਜਾਈਏ। ਘਰ ਨੂੰ ਹੀ ਅਗਲਾ ਹਮੇਸ਼ਾ ਯਾਦ ਕਰਦਾ ਨਾ ਆਪਣੇ ਨੂੰ, ਆਪਾਂ ਜਿਹੜਾ ਘਰ ਨਹੀਂ ਆਪਣਾ ਉਹਨੂੰ ਯਾਦ ਕਰਦੇ ਹਾਂ, ਫਿਰ ਆਪਣਾ ਘਰ ਕਿਵੇਂ ਆਏਗਾ। ਔਰ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਨੇ ਵੀ ਉਸ ਕਾਪੀ ਦੇ ਵਿੱਚ ਸਾਰਿਆਂ ਨਾਲ ਤੀਰ ਦਿੱਤੇ ਹੋਏ ਨੇ ਵਿੱਚ, ਵੀ ਜਦ ਇੱਥੇ ਸੁਰਤ ਆ ਜੂ ਨਾ ਜਗਿਆਸੀ ਜਗਿਆਸੂ ਦੀ ਸਿੱਖ ਦੀ ਸੁਰਤ ਔਰ ਨਾਮ, ਫਿਰ ਆਹ ਚੀਜ਼ ਆ ਜੂਗੀ, ਇੱਥੇ ਆਹ ਪ੍ਰਕਾਸ਼ ਆਵੇਗਾ, ਇਹ ਸੰਸਰ ਦਾ ਲਾਵੇਗਾ ਸਾਰਾ। ਤੁਸੀਂ ਪੜ੍ਹ ਲਓ, ਪੜ੍ਹ ਤਾਂ ਲਵਾਂਗੇ, ਫਿਰ ਅੰਦਰ ਤਾਂ ਹੈ ਨਹੀਂ ਉਹ, ਜਾਂ ਅਭਿਆਸ ਕਰਾਂਗੇ। ਹੁਣ ਗੁਰੂ ਸਾਹਿਬ ਨੇ ਲਿਖਤਾ ਵੀ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਵਜਰ ਕਪਾਟ ਨਾ ਖੁੱਲਣੀ ਮਹਾਰਾਜ ਜੀ, ਫਿਰ ਉਹ ਤਾਂ ਬਹੁਤ ਔਖਾ। ਕਿਰਪਾ ਕਰੋ, ਸਾਨੂੰ ਤਾਂ ਸ਼ੌਂਕ ਆ ਆਪਣੇ ਘਰ ਜਾਣ ਦਾ, ਅਜੇ ਕਈ ਵੀ ਕਰਦੇ ਫੁਰਨੇ ਕਰੀ ਜਾਂਦੇ ਨੇ ਬੈਠੇ, ਜਿਹਨੂੰ ਛੱਡ ਜਾਣਾ। ਹੁਣੇ ਪ੍ਰਾਮ ਹੋ ਜਾਓ ਤੋਂ, ਫਿਰ ਕੁੱਟ ਕੇ ਕੱਢਣਗੇ ਫਾਇਦਾ ਕੁਛ, ਪਹਿਲਾਂ ਹੀ ਪ੍ਰਾਮ ਹੋਵੋ ਤਾਂ ਛੱਡ ਦਿਓ ਘਰਾਂ ਘੁਰਾਂ ਦਾ ਖੈੜਾ। ਜਦਾਂ ਸਰੀਰ ਵੀ ਨਹੀਂ ਇੱਥੇ ਰਹਿਣਾ, ਜਦ ਆਪਾਂ ਹੌਲੀ ਹੌਲੀ ਪਿੱਛੇ ਨੂੰ ਹਟਾਂਗੇ, ਆਪਾਂ ਤਾਂ ਬਾਹਰ ਨੂੰ ਫੁਲਾ ਜ਼ਿਆਦੇ ਕਰਦੇ, ਆਪਣੀਆਂ ਦਾ ਲੱਤਾਂ ਕਿਧਰੇ, ਬਾਹਾਂ ਕਿਧਰੇ, ਸਿਰ ਕਿਧਰੇ, ਢੂਹਾ ਕਿਧਰੇ। ਉਹ ਜਦ ਇਹ ਸਰੀਰ ਦੇ ਵਿੱਚ ਆਵੇਗਾ, ਫਿਰ ਇਹ ਨਾਮ ਨੂੰ ਫੜੇਗਾ, ਫਿਰ ਸਰੀਰ ਵੀ ਛੱਡ ਦੇਣਾ, ਸਰੀਰ ਵੀ ਛੱਡ ਦੇਣਾ। ਫਿਰ ਮਨ ਦੀ ਮਨੌਤ ਹੈ ਨਾ, ਜਿੱਦ ਨੂੰ ਇਹ ਜਾਂਦਾ ਉਹੀ ਮਨੌਤ ਕਰਦਾ ਫਿਰ ਇਹ। ਅਤੇ ਫਿਰ ਸਿੱਖਾਂ ਨੇ ਬੇਨਤੀ ਕਰੀ ਮਹਾਰਾਜ ਜੀ, ਫਿਰ ਉਹ ਆਪਣਾ ਘਰ ਹੈ ਜਿਹੜਾ ਤੁਸੀਂ ਦੱਸਦੇ ਹੋ, ਵੀ ਉੱਥੇ ਤਾਂ ਪੱਥਰ ਦੇ ਲੱਗੇ ਹੋਏ ਨੇ ਤਖ਼ਤ, ਖੁੱਲ੍ਹੇਗਾ ਕਿਵੇਂ? ਜਿੱਥੇ ਬਿਮਾਰੀ ਹੈ ਉੱਥੇ ਇਲਾਜ ਵੀ ਹੈ ਨਾਲ, ਉੱਥੇ ਦਵਾਈ ਵੀ ਹੈ। ਜਿੱਥੇ ਬਿਮਾਰੀ ਹੈ ਦਵਾਈ ਜ਼ਰੂਰ ਬਣੀ ਹੋਈ ਹੈ ਨਾਲ। ਆਹ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਜੀ ਕਹਿੰਦੇ ਵੀ ਤੁਹਾਨੂੰ ਸ਼ੌਂਕ ਹੈ? ਕਹਿੰਦੇ ਹਾਂ ਜੀ, ਆਪ ਦੀ ਕਿਰਪਾ ਦੁਆਰਾ ਅਸੀਂ ਤੁਹਾਡੇ ਕੋਲੋਂ ਸੁਣਿਆ ਨਾ ਵੀ ਇਸ ਤਰ੍ਹਾਂ ਦਾ ਹੈ, ਸਾਡਾ ਜਿਹੜਾ ਘਰ ਹੈ ਦੇਸ਼ ਹੈ ਉਹ ਤਾਂ ਕੋਈ ਹੋਰ ਹੈ, ਅਤੇ ਅਸੀਂ ਤਾਂ ਹੋਰ ਹੀ ਹੈ ਨਾ ਭੱਜੇ ਫਿਰਦੇ ਆਲੇ ਵਾਲੇ ਲੋਕਾਂ ਦੀ, ਇਹ ਲੋਕ ਹੀ ਨੇ ਜਿਹੜੇ ਘਰ ਕੁਰਦੇ ਨੇ ਐਵੇਂ ਨਾ, ਤੇਰੇ ਸਮਝੋ ਵੀ ਮੇਰੇ ਮੁੰਡੇ ਨੇ, ਇਹੀ ਲੋਕ ਬਣ ਜਾਣੇ ਨੇ ਫਿਰ, ਕਿਉਂ ਬਾਬਾ ਨੇ ਕਿਸੇ ਬਣ ਗਏ, ਕੌਣ ਪੁੱਛਦਾ ਕਿਸੇ ਨੂੰ? ਆਹ ਇਸ ਤਰ੍ਹਾਂ ਦੇ ਨਾਲ ਕਹਿੰਦੇ ਮਹਾਰਾਜ ਜੀ ਕਿਰਪਾ ਕਰੋ ਸਾਨੂੰ। ਕਹਿੰਦੇ ਵਾਹਿਗੁਰੂ ਜਿਹੜਾ ਮੰਤਰ ਹੈ ਨਾ, ਵਾਹਿਗੁਰੂ ਗੁਰੂ ਘਰ ਦੇ ਵਿੱਚ ਹੈ ਤਾਂ ਮੂਲ ਮੰਤਰ ਵੀ ਹੈ, ਪਰ ਵਾਹਿਗੁਰੂ ਨੂੰ ਜ਼ਿਆਦਾ ਤਰਜੀਹ ਦਿੱਤੀ ਹੈ। ਜਿੰਨਾ ਜਿੰਨਾ ਸੂਖ ਮੋਈ ਜਾਵੇਗਾ, ਥੋੜੀ ਤਾਦਾਦ ਦੇ ਵਿੱਚ ਮਨ ਆ ਜਾਵੇਗਾ, ਫਿਰ ਮਨ ਹੀ ਰਹਿ ਜਾਵੇਗਾ, ਹੌਲੀ ਹੌਲੀ ਕਾਹਲੀ ਨਾ ਕਰੋ, ਹੌਲੀ ਹੌਲੀ ਛਾਲ ਮਾਰਿਆ ਨਹੀਂ ਕੁਛ ਬਣੇਗਾ। ਤਾਂ ਹੀ ਦੱਸਿਆ ਨਾ ਹਰ ਕਾ ਬਲੋਵਨਾ ਅਭਿਆਸ ਨੂੰ ਕਹਿੰਦੇ ਨੇ, ਬੁਲੋਵੋ ਮੇਰੇ ਭਾਈ ਸਹਿਜ ਬੁਲੋਵੋ ਜੈਸੇ ਤੱਤ ਨਾ ਜਾਈ, ਪੜੋ ਪ੍ਰੇਮ ਦੇ ਨਾਲ। ਬਹੁਤੇ ਕਾਲੇ ਵੀ ਬਿਮਾਰ ਹੋ ਜਾਂਦੇ ਨੇ, ਖਾਣਾ ਛੱਡ ਦੇਣਾ। ਦੁੱਧ ਰਿੜਕਦੀਆਂ ਨੇ ਲੜਕੀਆਂ, ਉਹ ਵੀ ਜੁਗਤੀ ਹੈ ਰਿੜਕਣ ਦੀ। ਜੇ ਮਦਾਣੀ ਨੂੰ ਫੇਰੀ ਜਾ, ਕਬੀਰ ਸਾਹਿਬ ਜੀ ਰਾਮਾਨੰਦ ਜੀ ਦੇ ਸੇਵਕ ਸਨ। ਜਦ ਰਾਮਾਨੰਦ ਜੀ ਤੋਂ ਉਪਦੇਸ਼ ਹੋਇਆ ਕਬੀਰ ਸਾਹਿਬ ਜੀ, ਜੈਸੀ ਉਹਨਾਂ ਦੀ ਬਿਰਤੀ ਸੀ ਉਸ ਤਰ੍ਹਾਂ ਦੇ ਅੱਖਰ ਲਿਖੇ ਨੇ ਉਹਨਾਂ, ਕਬੀਰ ਮੇਰੀ ਸਿਮਰਣੀ। ਸਿਮਰਣੀ ਹੱਥ ਚ ਹੁੰਦੀ ਆ, ਅੱਖਰ ਜੀਭ ਤੇ ਹੁੰਦੇ ਨੇ। ਅੱਖਰ ਕਿਹਦੇ ਨੇ? ਗੁਰੂ ਘਰ ਦੇ ਵਿੱਚ ਵਾਹਿਗੁਰੂ ਹੈ, ਉਸ ਮਤ ਦੇ ਵਿੱਚ ਰਾਮ ਹੈ। ਕਬੀਰ ਮੇਰੀ ਸਿਮਰਣੀ ਰਸਨਾ ਉੱਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸਰਾਮ। ਇੱਥੋਂ ਸ਼ੁਰੂ ਕਰਨਾ, ਭਜਨ ਕਰਨਾ, ਪੜੋ ਪ੍ਰੇਮ, ਹੌਲੀ ਹੌਲੀ ਫਿਰ ਅੱਗੇ ਨੂੰ ਜਾਣਾ।
ਕਬੀਰ ਮੇਰੀ ਸਿਮਰਣੀ
ਉਪਦੇਸ਼ ਲਿਆ ਨਾ, ਉਹ ਫਿਰ ਸਿਵਰਣੀ ਦੁਆਰਾ ਜਵਾਨ ਦੇ ਨਾਲ ਰਾਮ ਦਾ ਨਾਮ ਕਹਿਣਾ ਸ਼ੁਰੂ ਕਰਤਾ। ਬੈਖੜੀ ਬਾਣੀ ਹੈ। ਅਭਿਆਸ ਕਰਦਿਆਂ ਕਰਦਿਆਂ ਸੁਰਤ ਸੂਖਮ ਹੋਣ ਲੱਗ ਗਈ। ਅਸਥੂਲ ਮਨ ਕਦੇ ਸੂਖਮ ਮੰਡਲ ਨੂੰ ਨਹੀਂ ਚੜੇਗਾ। ਬਸ ਕਬੀਰ ਸਾਹਿਬ ਨੇ ਲਿਖਿਆ ਨਾ, ਕਬੀਰ ਮੁਕਤ ਦੁਆਰਾ ਸ਼ੰਕਰਾ ਸੁਖਮਨਾ ਨਾੜੀ ਹੈ, ਜਿਹੜਾ ਪਿੰਗਲਾ ਦੇ ਵਿਚਾਲੇ ਹੈ। ਜਿਹੜੇ ਪੁਰਾਣਾ ਜਾਮੀ ਨੇ ਨਾ, ਪੁਰਾਣਾ ਜਾਮੀ ਉਹ ਸੱਜੀ ਔਰ ਖੱਬੀ ਨਾਸ ਤਾਈ ਸਾਸਾਂ ਨੂੰ ਚੜਾ ਕੇ ਉੱਥੇ ਫਿਰ ਕੁੰਭਕ ਕਰਦੇ ਨੇ, ਰੋਕਦੇ ਨੇ ਉਹਨੂੰ। ਇਹ ਪਹਿਲਾਂ ਦੀਆਂ ਗੱਲਾਂ ਨੇ, ਅੱਡਾਂ ਚ ਪ੍ਰਾਣ ਹੁੰਦੇ ਆ। ਉੱਥੇ ਰੋਕ ਕੇ ਨਾ ਫਿਰ ਅਭਿਆਸ ਕਰਦੇ ਨੇ। ਜੈਸੇ ਆਪਣੇ ਜਹਾਂਗੀਰ ਦਾ ਭਾਈ ਜੀ ਹੁੰਦਾ ਸੀ, ਬਹੁਤ ਅਭਿਆਸੀ ਸੀ, ਬਹੁਤ ਸ਼ਰਧਾ ਸੀ ਉਹਦੀ ਮਹਾਰਾਜ, ਛੋਟੇ ਮਹਾਰਾਜ ਦਾਦੇ ਦੀ। ਉਹ ਟੱਕੀ ਚ ਹੁੰਦੇ ਪਰੇ, ਪਹਿਲਾਂ ਦੋ ਤਿੰਨ ਕਈ ਹੁੰਦੇ, ਬਹੁਤੇ ਨਹੀਂ ਸੀ ਹੁੰਦੇ। ਸਾਰੀ ਸਾਰੀ ਰਾਤ ਬੈਠੇ ਰਹਿੰਦੇ ਸੀ, ਨਹਿਰ ਚ ਨਹਾਉਂਦੇ ਸੀ, ਪੰਪ ਵੀ ਨਹੀਂ ਸੀ ਉੱਥੇ ਦਾ ਕੋਈ। ਆਪਾਂ ਪਹਿਲਾਂ ਆਉਂਦੇ ਹਾਂ ਵੀ ਪੱਖੇ ਵਾਲੀ ਕੋਠੀ ਚਾਹੀਦੀ ਹੈ, ਪੰਪ ਲੱਗਿਆ ਹੋਇਆ ਵਿੱਚ, ਚੱਲ ਗਾਹਾਂ ਤਾਂ ਸੁਆਹ ਜਾਣਾ, ਤੂੰ ਤਾਂ ਪੰਪਾਂ 'ਚ ਹੀ ਫਸ ਗਿਆ, ਪੱਖਿਆਂ 'ਚ। ਤੂੰ ਉਹਨਾਂ ਨੂੰ ਤਾਂ ਦੇਖ ਲੈ ਜਿਹਨਾਂ ਨੇ ਪੈਦਾ ਕਰੀ ਆ ਗੱਲ, ਕਿਵੇਂ ਕਰੀਆ ਉਹਨਾਂ ਨੇ, ਕਿਵੇਂ ਉਹ ਡਲਿਆਂ ਦੇ ਵਿੱਚ ਢੂਹੀ ਘਸਾਉਂਦੇ ਰਹੇ ਨੇ। ਆ ਇਸ ਤਰ੍ਹਾਂ ਨਾਲ ਕਦੇ ਬੜੇ ਮਹਾਰਾਜ ਜੀ ਛੋਟੇ ਬੈਠੇ ਸਨ ਆਪਸ ਵਿੱਚ ਹੀ, ਭਾਈ ਜੀ ਵੀ ਕੋਲੇ ਸੀਗਾ, ਮਹਾਰਾਜ ਜੀ ਵਚਨ ਵਿਲਾਸ ਕਰਨ ਲੱਗ ਗਏ। ਮਹਾਤਮਾ ਨੂੰ ਸਭ ਕੁਛ ਆਉਂਦਾ ਹੁੰਦਾ, ਕਹਿੰਦੇ ਪੁਰਾਣਾ ਜਾਮ ਹੈ ਕੈ ਸਾਹ ਰੋਕ ਕੇ ਉੱਥੇ ਇੰਨੀ ਗੱਲ ਕਹੇ, ਐਂ ਕਰੇ ਵਾਹ ਕਰੇ, ਉਹ ਫਿਰ ਇਸ ਤਰ੍ਹਾਂ ਨੇ ਫਲਾਨੀ ਜਗ੍ਹਾ ਖੁੱਲ ਜਾਂਦੀ ਹੈ, ਸੁਖਮਨਾ ਨਾੜੀ ਖੁੱਲ ਰਹੀ ਹੈ। ਉਹ ਭਾਈ ਜੀ ਨੇ ਸੁਣ ਲਿਆ, ਤਾਂ ਹੀ ਦੱਸਿਆ ਨਾ ਭੋਲੇ ਭਾਏ ਮਿਲੇ ਰਗੜਾਇਆ, ਭੋਲਾ ਵਾਲਾ ਸੀ ਬਹੁਤ ਵਿਚਾਰਾ, ਬੜੋ ਪ੍ਰੇਮ ਦੇ ਨਾਲ, ਚਲਾਕ ਨਹੀਂ ਸੀ ਭਾਈ ਜੀ, ਸੇਵਾਦਾਰ ਬਹੁਤ ਪੱਕਾ ਸੀ। ਛੋਟੇ ਮਹਾਰਾਜ ਵੀ ਕੋਲੇ ਹੀ ਸਨ, ਤਾਂ ਫਿਰ 2 ਵਜੇ ਇਸ਼ਨਾਨ ਕਰਕੇ ਬੈਠੇ। ਭਾਈ ਸਾਹਿਬ ਨੂੰ ਸ਼ੌਂਕ ਸੀ ਬਹੁਤ ਅਭਿਆਸ ਕਰਨ ਦਾ, ਉਸ ਨੂੰ ਇਹ ਨਹੀਂ ਸੀ ਪਤਾ ਵੀ ਸਾਹ ਰੋਕਣ ਸੇ ਸਰੀਰ ਚ ਗਰਮੀ ਜਾਂ ਹੋਰ ਪੈਦਾ ਹੁੰਦੀ ਹੈ ਘਬਰਾਹਟ। ਸਾਹ ਰੋਕ ਕੇ ਫਿਰ ਇਸ ਤਰ੍ਹਾਂ ਦਾ ਸਿਰ ਮਾਰਨ ਲੱਗ ਗਿਆ ਸਿਰ। ਛੋਟੇ ਮਹਾਰਾਜ ਜੀ ਬੈਠੇ ਸਨ, ਉਹਨਾਂ ਨੇ ਦੇਖਿਆ ਵੀ ਭਾਈ ਜੀ ਕਮਲਾ ਹੋ ਗਿਆ, ਕਿ ਇਹਨੂੰ ਕੋਈ ਚਿੰਬੜ ਗਿਆ, ਸਿਰ ਮਾਰਦਾ ਹੈ, ਕੇਸ ਖੁੱਲ ਗਏ, ਸਾਹ ਨਾ ਛੱਡੇ। ਛੋਟੇ ਮਹਾਰਾਜ ਜਾ ਕੇ ਕਹਿਣਗੇ ਭਾਈ ਜੀ ਕੀ ਗੱਲ ਹੈ ਤੂੰ? ਕਹਿੰਦਾ ਮਹਾਰਾਜ ਜੀ ਮੈਂ ਤਾਂ ਪੁਰਾਣਾ ਜਾਮ ਕਰਨ ਲੱਗ ਗਿਆ, ਜੋ ਭਲਿਆ ਲੋਕਾਂ ਪੁਰਾਣਾ ਜਾਮ ਦਾ ਕੋਈ ਸਮਾਂ ਆ ਵਾ, ਹੈ ਇਸ ਤਰ੍ਹਾਂ ਦਾ ਹੁੰਦਾ ਪੁਰਾਣਾ ਜਾਮ ਕਰਨਾ ਬੜਾ ਔਖਾ, ਪਹਿਲਾਂ ਨੇਤੀ ਧੋਤੀ ਨਹੀਂ ਕੋਈ ਕਰ ਸਕਦਾ, ਅੱਜ ਕੱਲ੍ਹ ਖੱਟ ਕਰਮ ਨੇ ਜਿਹੜੇ ਉਹੀ ਨਹੀਂ ਆਪਾਂ ਕਰ ਸਕਦੇ। ਉਹਦਾ ਯਾਦ ਮੈਰ ਸੇ ਸਰੀਰ ਖਾਲੀ ਹੋਵੇਗਾ ਨਾ, ਤਦ ਫਿਰ ਪ੍ਰਾਣ ਚੜਨਗੇ ਉੱਥੇ ਨੂੰ ਸੁਖਮਨਾ ਨਾੜੀ ਖੋਲ ਨੂੰ, ਨਹੀਂ ਚੜ੍ਹਦੇ ਨੀ ਜਦੇ ਹੀ ਮਰਜੂ ਬਿਮਾਰ ਹੋ ਕੇ ਵਰ ਕੌਣ ਕਰ ਲੂ ਅੱਜ ਕੱਲ੍ਹ ਇਹ। ਆਹ ਕਬੀਰ ਸਾਹਿਬ ਜੀ ਕਹਿੰਦੇ ਮੇਰੀ ਸਿਮਰਣੀ ਸਿਮਰਣੀ ਦੁਆਰਾ ਰਸਨਾ ਉੱਤੇ ਰਾਮ ਹੈ, ਮੈਂ ਰਾਮ ਰਾਮ ਕਰੂੰ। ਇਹਨੂੰ ਬੈਖੜੀ ਬਾਣੀ ਕਹਿੰਦੇ ਨੇ, ਬੈਖੜੀ ਜਵਾਨ ਨਾਲ। ਫਿਰ ਅੱਗੇ ਹੋਰ ਵੀ ਯੁਗਤੀਆਂ ਨੇ, ਬਿਨ ਰਸਨਾ ਕੋਈ ਜਪੇ ਹਿਆਓ, ਹਿਆਓ ਨਾਮ ਹੈ ਵਾਹਿਗੁਰੂ ਦਾ। ਬਿਨ ਰਸਨਾ ਕੋਈ ਜਪੇ ਹਿਆਓ, ਕੋਈ ਜਾਣਾ ਕੈਸਾ ਨਾਉ, ਉਹ ਕਿਹਾ ਜਿਹਾ ਨਾਉ ਹੈ, ਉਹ ਯੁਗਤੀ ਹੋਰ ਹੈ, ਨਾਮ ਉਹੀ ਹੈ, ਯੁਗਤੀ ਹੈ ਜਿਹੜੀ। ਹੁਣ ਉਹ ਤਾਂ ਰਸਨਾ ਨਾਲ ਹੈ ਨਾ, ਉੱਥੇ ਰਸਨਾ ਨਹੀਂ ਕੰਮ ਕਰੇਗੀ ਬਸ। ਇਸ ਨੂੰ ਅਜਾਪਾ ਵੀ ਕਹਿੰਦੇ ਨੇ। ਅਜਾਪਾ ਹਰ ਇੱਕ ਨੂੰ ਨਹੀਂ ਮਹਾਤਮਾ ਦੱਸਦੇ ਹੁੰਦੇ, ਨਾ ਜਪੇ ਨੂੰ ਕੋਈ ਫੜ ਹੀ ਸਕਦਾ। ਬਸ ਜਾਪ ਨੂੰ ਤਾਂ ਆਪਾਂ ਸਾਰੇ ਹੀ ਫੜ ਲੈਂਦੇ, ਸਾਰੇ ਨਿਆਣੇ ਵੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਨੇ ਬਿਨਾਂ ਦੱਸੇ, ਪਰ ਅਜਾਪੇ ਨੂੰ ਕਿਵੇਂ ਫੜੋਗੇ ਤੁਸੀਂ? ਉਹਦਾ ਜਿਹਦਾ ਅਜਾਪਾ ਚੱਲਦਾ ਉਹੀ ਦੱਸੇਗਾ ਨਾ ਵੀ ਇਸ ਤਰ੍ਹਾਂ ਫੜ ਭਾਈ। ਫਿਰ ਵੀ ਜਿਹੜੀ ਯੁਗਤੀ ਹੈ ਨਾ ਅਪਣਾਈ ਗਈ, ਨਹੀਂ ਫੜਿਆ ਜਾਣਾ। ਬਸ ਆਪਾਂ ਤਾਂ ਬਾਣੀ ਦਾ ਪਾਠ ਕਰਨ ਲੱਗੇ ਸਾਰੇ ਪਿੰਡ ਦੇ ਬੀਹਾਂ ਗਾ ਦਿੰਦੇ ਹਾਂ, ਪੜ੍ਹਦੇ ਬਾਣੀ ਹੁੰਦੇ ਹਾਂ, ਬੀਹਾਂ ਗਾਉਂਦੇ ਹੁੰਦੇ ਹਾਂ, ਸ਼ਹਿਰੀਏ ਸ਼ਹਿਰ ਗਾਉਂਦੇ ਨੇ। ਆਹ ਇਸ ਤਰ੍ਹਾਂ ਦੱਸਿਆ ਵੀ ਜਿਹੜਾ ਜਾਪਾ ਇਸ ਨੂੰ ਰੇਗ ਨਹੀਂ ਫੜ ਸਕਦਾ, ਜੀਵ ਨਾ ਹਿੱਲੇ, ਬੁੱਲ ਨਾ ਫਰਕੇ, ਪਾਖ ਨਵਾਜੀ ਸੋਈ, ਬਿਨ ਰਸਨਾ ਕਰਾਈ। ਉਹ ਕੌਣ ਕਰਦਾ ਉਸ ਤੱਕ? ਸੁਰਤ, ਸੁਰਤ ਨਹੀਂ ਸ਼ਬਦ ਨੂੰ ਫੜਨਾ। ਉਹ ਇਸ਼ਤਦਾਰ ਨਾਲ ਫਿਰ ਅੱਗੇ ਦੱਸਿਆ ਕਬੀਰ ਸਾਹਿਬ ਜੀ ਅੱਗੇ ਚਲੇ ਗਏ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰਾ ਚਿੰਦ। ਪੜੋ ਪ੍ਰੇਮ ਦਾ ਫਿਰ ਸਾਸ ਗਰਾਸ ਆ ਜਾਂਦਾ ਅੱਗੇ,
ਸਾਸ ਸਾਸ ਦੇ ਗੇੜੇ ਸਿਮਰੋ।
ਆਪਾਂ ਨੂੰ ਪਤਾ ਨੀ ਸਾਸ ਕਿੱਥੇ ਜਾਂਦਾ। ਥੱਲੇ ਨੂੰ ਜਾਂਦਾ ਜਦ ਉੱਤੇ ਨੂੰ ਆਉਂਦਾ, ਇਹਨੂੰ ਗਰਾਸ ਕਹਿੰਦੇ। ਨਾਭੀ ਤੇ ਗੱਠ ਹੋਇਆ ਸਾਹ ਦੀ, ਜਿੱਦਣ ਗੱਠ ਖੁੱਲ ਗਈ ਨਾ ਥੱਲੇ ਨੂੰ ਜਾਵੇ ਨਾ ਉੱਤੇ ਨੂੰ ਆਵੇ, ਬਸ ਉਹ ਗੱਠ ਦੇ ਆਸਰੇ ਹੀ ਹੈ। ਜਿਵੇਂ ਆਪਾਂ ਇੰਜਣ ਚਲਾਉਂਦੇ ਜੇ ਪੰਪ ਲੀਕ ਹੋ ਜਾਵੇ, ਚੱਕਰ ਉੱਥੇ ਹੀ ਖੜ ਜੂ, ਚੱਕਰ ਚੱਲ ਜਾਂਦਾ, ਫਿਰ ਨਹੀਂ ਨਵਾਂ ਪੰਪ ਲਿਆਉਣਾ ਪੈਂਦਾ। ਆਹ ਇਸ ਤਰ੍ਹਾਂ ਨਾਲ ਦੱਸਿਆ ਵੀ ਸਾਸ ਗਰਾਸ, ਇਹ ਸਾਸ ਗਰਾਸ ਭਜਨ ਕੈਸੇ ਹੁੰਦਾ? ਜਿਹੜਾ ਆਪਣਾ ਮਨ ਹੈ ਨਾ, ਜਿਹਨੂੰ ਖਿਆਲ ਜਾਂ ਸੁਰਤ ਕਹਿੰਦੇ ਹਾਂ, ਇਹ ਪਹਿਲਾਂ ਨਾਮ ਨੂੰ ਫੜੂਗੀ। ਜੇ ਨਾਮ ਨਾ ਨਹੀਂ ਫੜਿਆ ਨਾ ਇਸ ਨੇ, ਤਾਂ ਇਹ ਸਾਹ ਨਾਲ ਨਹੀਂ ਮਿਲ ਸਕਦਾ ਬਸ, ਕਦੇ ਨਹੀਂ। ਸਾਹ ਅੱਡ ਚੱਲਦਾ, ਇਹ ਅੱਡ ਫਿਰਦਾ। ਜਦ ਇਹ ਸ਼ਬਦ ਨੂੰ ਫੜ ਲਵੇਗਾ, ਕੌਣ? ਮਨ, ਸੁਰਤ ਕਹਿ ਲਓ। ਫਿਰ ਜਿਹੜੀ ਸੁਰਤ ਹੈ ਨਾ, ਉਸਨੇ ਸ਼ਬਦ ਫੜ ਲਿਆ ਨਾ, ਉਹ ਸ਼ਬਦ ਆ ਸੁਰਤ ਫਿਰ ਇੱਕ ਹੁੰਦੀ ਹੁੰਦੀ ਹੈ। ਜਿਵੇਂ ਕੋਈ ਚੀਜ਼ ਸੁਰ ਹੋਵੇ ਉਹਦੀ ਇੱਕੋ ਹੀ ਆਵਾਜ਼ ਆਵੇਗੀ ਨਾ। ਜੇ ਕਹਿੰਦੇ ਬਾਜਾ ਸੁਰ ਹੋਵੇ ਰਾਗੀ ਕਦੇ ਨੀ ਸ਼ੁਰੂ ਕਰਦਾ ਰਾਗ, ਉਥਾਇਆ ਤਾਂ ਸੁਰ ਹੀ ਇੱਕ ਆਵਾਜ਼ ਹੋਊਗੀ ਸੁਰਾਂ ਦੀ, ਜੋੜੀ ਵੀ ਸੁਰ ਕਰਨੀ ਪੈਂਦੀ ਹੈ ਦੇਰ ਜਿਉਂ ਵੀ ਕੁੱਟੀ ਜਾਓ। ਆਹੋ ਇਸ ਤਰ੍ਹਾਂ ਦੇ ਨਾਲ ਉਹ ਜਾਂ ਸ਼ਬਦ ਨਾਲ ਸੁਰਤ ਸੁਰ ਹੋ ਜਾਊਗੀ ਨਾ, ਫਿਰ ਉਹ ਸਾਹ ਨਾਲ ਜੋੜਨੀ, ਸ਼ਬਦ ਵੀ ਜੁੜ ਗਿਆ ਸੁਰਤ ਵੀ ਜੁੜੀ, ਇੱਕ ਹੋ ਗਏ ਨਾ ਉਦੋਂ ਹੀ, ਤੇ ਫਿਰ ਸਾਹ ਨਾ ਖੜੇ ਨਾ ਭਜਨ ਹਟੇ ਹੋ, ਇਹਨੂੰ ਕਹਿੰਦੇ ਨੇ ਸਾਧ ਵਿਰਾਜ। ਐਵੇਂ ਨੀ ਵੀ ਦੋ ਚਾਰ ਵੇਰ ਕਰ ਲਿਆ, ਨਹੀਂ ਉਹਦਾ ਸੁਰਤ ਵਾਰ ਸ਼ਬਦ ਇੱਕ ਹੋ ਗਿਆ, ਸਾਹ ਨਾ ਮਿਲਾ ਤਾ ਤਿੰਨੇ ਹੀ ਇੱਕ ਹੋ ਗਏ, ਸ਼ਬਦ ਹੀ ਬਣ ਗਿਆ ਸਾਹ ਵੀ, ਫਿਰ ਇਸ ਨੂੰ ਸਾਸ ਵਿਰਾਸ ਕਹਿੰਦੇ। ਸੁੱਤਿਆਂ ਪਿਆ ਵੀ ਚੱਲੀ ਜਾਂਦਾ, ਸੁੱਤਿਆਂ ਪਿਆ ਸਾਹ ਖੜ ਜਾਂਦਾ ਕਿ ਆਪਾਂ ਜੇ ਰਾਤ ਨੂੰ ਸੌ ਜਾਂਦੇ ਹਾਂ ਤਾਂ ਫਿਰ ਆਪਣਾ ਸਾਹ ਬੰਦ ਹੋ ਜਾਂਦਾ ਹੁੰਦਾ, ਫਿਰ ਜਾਗਦਿਆਂ ਤੇ ਫਿਰ ਚੱਲਣ ਲੱਗਦਾ ਹੁੰਦਾ, ਨਹੀਂ ਇੱਠੇ ਪੈਰ ਚੱਲੀ ਜਾਂਦਾ, ਜਦ ਗੱਠ ਖੁੱਲੂਗੀ ਨਾ ਫਿਰ ਇਹਨੇ ਖੜਨਾ। ਇਸ ਤਰ੍ਹਾਂ ਜਿਹੜਾ ਸਾਸ ਵਿਰਾਸ ਹੈ, ਕਹਿੰਦੇ ਸੁੱਤਿਆਂ ਪਿਆ ਵੀ ਚੱਲੀ ਜਾਂਦਾ, ਸੁੱਤਿਆਂ ਪਿਆ ਕਿ ਉਹ ਸਾਹ ਨਹੀਂ ਨਾ ਖੜਦਾ, ਉਹ ਜਿਹੜਾ ਖਿਆਲ ਆ ਸ਼ਬਦ ਇੱਕ ਹੋ ਗਏ, ਹੁਣ ਉਹਨੇ ਹੋਰ ਕਿਤੇ ਜਾਣਾ ਨਹੀਂ ਹੈ। ਆਹ ਇਸ ਤਰ੍ਹਾਂ ਦੇ ਨਾਲ ਇਹ ਸਾਸ ਵਿਰਾਸ ਨੂੰ ਦੱਸਿਆ। ਇਹ ਫਿਰ ਆ ਗਈ ਬਸੰਤੀ ਬਾਣੀ, ਜਿੱਥੇ ਆਪਣਾ ਹਿਰਦਾ ਨਾ ਦਿਲ ਦੇ ਉਤਲੇ ਪਾਸੇ, ਇੱਥੇ ਫਿਰ ਸੁਰਤਾਰ ਸ਼ਬਦ ਜਾਊਗਾ, ਸਾਹ ਵੀ ਛੱਡ ਦੇਣਾ, ਫਿਰ ਸਾਹ ਜਿਹੜਾ ਪਿੱਛੇ ਰਹਿ ਜੂਗਾ, ਉੱਥੇ ਫਿਰ ਇਸਨੇ ਅਭਿਆਸ ਕਰਨਾ ਬਸੰਤੀ ਬਾਣੀ ਦੇ ਵਿੱਚ। ਉਹਦੀ ਵਾਪਸ ਵੀ ਗੁਰੂ ਸਾਹਿਬ ਨੇ ਲਿਖਿਆ, ਗੁਰਮੁਖ ਜਾਪੋ ਹਿਰਦੇ ਰਾਮ। ਕੋਈ ਐਵੇਂ ਨਹੀਂ ਹੈ, ਕੋਈ ਅੰਧ ਧੁੰਦ ਨਹੀਂ ਹੈ, ਜਿਨ੍ਹਾਂ ਨੇ ਅਭਿਆਸ ਕਰਿਆ ਨਾ ਉਹਨਾਂ ਨੇ ਗੱਲ ਨੂੰ ਪ੍ਰਗਟ ਕਰਿਆ, ਤਾਂ ਹੀ ਮਹਾਰਾਜ ਨੇ ਲਿਖਿਆ ਨਾ ਕਾਪੀ ਦੇ ਵਿੱਚ, ਨਾਲੇ ਤੀਰ ਦਿੱਤੇ ਹੋਏ ਨੇ ਵੀ ਆਹ ਇੱਥੇ ਵਜਣਾ ਹੁੰਦਾ ਹੁੰਦਾ, ਕਰੋ ਪ੍ਰੇਮ ਦੇ ਨਾਲ। ਆਪਾਂ ਵੀ ਕਦੇ ਕਰਕੇ ਦੇਖਿਆ,
ਜਾਪੋ ਹਿਰਦੇ ਰਾਮ ਗੁਰਮੁਖ ਜਾਪੋ, ਗੁਰਮੁਖ ਜਾਪੋ
ਨਾ ਹਿਰਦੇ ਦਾ ਹੀ ਪਤਾ ਨਹੀਂ ਭਜਨ ਕੀ
ਕਰਨਾ, ਗੁਰਮੁਖ ਜਾਪੋ ਗੁਰਮੁਖ ਜਾਪੋ।
ਸਾਰ ਜੀਵਨ ਟਾਲਦਾ ਉਹਨੂੰ ਗੁਰਮੁਖ ਕਹਿੰਦੇ। ਗੁਰਮੁਖ ਹੀ ਉੱਥੇ ਸੁਰਤ ਲਿਜਾ ਸਕਦਾ ਬਸੰਤੀ ਬਾਣੀ ਦੇ ਵਿੱਚ, ਦੁਆ ਨਹੀਂ ਲਿਜਾ ਸਕਦਾ। ਆਓ ਉਸ ਤੋਂ ਅੱਗੇ ਫਿਰ ਪਰਾ ਬਾਣੀ ਹੈ, ਪਰਾ ਉਹ ਨਾਭੀ ਦੇ ਵਿੱਚ ਆ ਕਹਿੰਦੇ, ਫਿਰ ਇਹ ਜਿਹੜਾ ਜੁਗਤੀ ਦੁਆਰਾ ਨਾਲੇ ਮਹਾਂਪੁਰਸ਼ ਉਹ ਜਗ੍ਹਾ ਨੂੰ ਦੱਸੀ ਜਾਣਗੇ, ਜਦ ਇਹਦੀ ਸੁਰਤ ਜਾਊ ਇਹਨੇ ਦੱਸ ਦੇਣਾ ਬਈ ਮੇਰੀ ਸੁਰਤ ਇਸ ਤਰ੍ਹਾਂ ਜਗ੍ਹਾ ਦੇ ਵਿੱਚ ਚਲੀ ਗਈ, ਉਹ ਦੱਸ ਦੇਣਗੇ ਵੀ ਠੀਕ ਹੈ ਠੀਕ ਹੈ ਇੱਥੇ ਹੀ ਲਿਜਾਣੀ ਸੀ ਤਾਂ ਉਹ ਜਗ੍ਹਾ ਪਲਟਕਾ ਦਊਗੀ ਜਦ ਉਹ ਜਗ੍ਹਾ ਦਾ ਫੁਰਨਾ ਹੋਊਗਾ। ਹੁਣ ਆਪਾਂ ਨੂੰ ਤਾਂ ਫੁਰਨਾ ਹੀ ਨਹੀਂ ਵੀ ਸ਼ਾਂਤੀ ਬਾਣੀ 'ਚ ਵੀ ਭਜਨ ਕਰਨਾ ਹੈ, ਆਪਣੇ ਅੰਦਰ ਫੁਰਨਾ ਹੈ ਨਹੀਂ, ਐਨ ਪੱਕੇ ਦ੍ਰਿੜ ਇਰਾਦੇ ਨਾਲ ਜਦ ਇਸ ਦਾ ਮਨ ਬਣੇਗਾ ਬਈ ਜਿੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਮਹਾਂਪੁਰਸ਼ ਕਹਿੰਦੇ ਨੇ ਤਾਂ ਉਸ ਜਗ੍ਹਾ 'ਤੇ ਫਿਰ ਇਹ ਫੁਰਨਾ ਰੱਖ ਕੇ ਅਭਿਆਸ ਕਰੇਗਾ। ਅਭਿਆਸ ਕਰਦਿਆਂ ਕਰਦਿਆਂ ਸੁਰਤ ਉਸ ਜਗ੍ਹਾ ਨੂੰ ਪ੍ਰਗਟ ਕਰ ਦੂਗੀ ਸੁਰਤ। ਆਹ ਜਿਵੇਂ ਇੱਕ ਸਲਾਮ ਦਾ ਬੰਦਾ ਪ੍ਰੋਫੈਸਰ ਲਾਹੌਰ ਪਾਕਿਸਤਾਨ ਨਹੀਂ ਸੀ ਜਦ ਬਣਿਆ, ਆਪਣੇ ਮਹਾਰਾਜ ਜੀ ਬੜੇ ਜਾਂਦੇ ਹੁੰਦੇ ਸੀ ਧਰਮਪੁਰੇ ਰਹਿੰਦੇ, ਦੋ ਦੋ ਮਹੀਨੇ ਦੀਵਾਨ ਲਾਉਂਦੇ, ਮੁਸਲਮਾਨ ਵੀ ਦੀਵਾਨ 'ਚ ਆਉਂਦੇ ਸਨ, ਹਿੰਦੂ ਸਾਰੇ ਮੱਤਾਂ ਦੇ ਆਉਂਦੇ ਸਨ। ਤਾਂ ਫਿਰ ਜਦ ਮਹਾਰਾਜ ਜੀ ਕੁਰਸੀ 'ਤੇ ਬੈਠਦੇ ਸੀ ਨਾ ਫਿਰ ਇਹ ਜੇ ਬਚਨ ਕਰ ਦਿੰਦੇ ਸੀ ਮੈਂ ਉੱਥੇ ਸੰਖ ਵੱਜਣ ਲੱਗ ਜਾਂਦਾ, ਉੱਥੇ ਘੜਿਆਲ ਵੱਜਣ ਲੱਗ ਜਾਂਦੀ ਹੈ, ਉੱਥੇ ਬੀਨ ਸੁਣਨ ਲੱਗ ਜਾਂਦੀ ਹੈ, ਉੱਥੇ ਅਨਹਦ ਸ਼ਬਦ ਸੁਣਨ ਲੱਗ ਜਾਂਦਾ ਹੈ, ਤਾਂ ਅੰਦਰ ਹੀ ਹੈ ਨਹੀਂ ਅੱਲੜ ਜਿਆਸੂ ਕਹਿੰਦਾ ਵੇਖ ਨਹੀਂ ਬਾਹਰੋਂ ਸੁਣਦਾ ਨਹੀਂ ਉਹ ਅੰਦਰ ਹੀ ਨੇ ਸਾਰੀਆਂ ਗੱਲਾਂ। ਕਿਸੇ ਇਸਲਾਮ ਦੇ ਫਕੀਰ ਦੀ ਸੰਗਤ ਕਰੀ ਉਸਨੇ ਪ੍ਰੋਫੈਸਰ, ਆਪਣੇ ਮਤ ਅਨੁਸਾਰ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਅਭਿਆਸ ਕਰਦਿਆਂ ਕਰਦਿਆਂ ਸੁਰਤ ਦੀ ਕਲਾਮ ਨਾਲ ਜੁੜ ਗਈ, ਆਪਾਂ ਸ਼ਬਦ ਕਹਿੰਦੇ ਉਹ ਕਲਾਮ ਕਹਿੰਦੇ, ਜੁਗਤੀ ਦੱਸਦੀ ਵੀ ਇਸ ਤਰ੍ਹਾਂ ਦੇ ਨਾਲ ਜਦ ਤੂੰ ਅਭਿਆਸ ਕਰੇਗਾ ਨਾ ਤੈਨੂੰ ਕੋਈ ਖੜਕਾ ਜਾਂ ਤੈਨੂੰ ਕੋਈ ਆਵਾਜ਼ ਆਵੇਗੀ। ਉਹਨੇ ਦ੍ਰਿੜ ਫੁਰਨਾ ਕਰ ਲਿਆ ਵੀ ਆਵਾਜ਼ ਸੁਣੀ, ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਅਭਿਆਸ ਕਰਦਿਆਂ 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 ਸੁਰਤ ਉੱਥੇ ਚਲੀ ਗਈ ਜਿੱਥੇ ਉਹ ਆਵਾਜ਼ ਆਉਂਦੀ ਸੀ। ਆਵਾਜ਼ ਕਿਵੇਂ ਆਉਂਦੀ ਸੀ? ਜਿਵੇਂ ਬੀਨ ਸੁਣਦੀ ਹੁੰਦੀ ਆ, ਬੀਨ ਬਹੁਤ ਕਿਸਮ ਦੀ ਆਵਾਜ਼ ਆ ਉੱਥੇ। ਜਿਉਂ ਜਿਉਂ ਜ਼ਿਆਦਾ ਅਭਿਆਸ ਕਰਦਾ ਤੇ ਉੱਥੇ ਸੂਖਮ ਮਹਾਂਪੁਰਸ਼ ਪਰ ਗਾਹਾਂ ਲਿਖਾਈ ਜਾਂਦੇ ਹੁੰਦੇ ਨੇ, ਜੇ ਨਾ ਹੋਵੇ ਮਹਾਂਪੁਰਸ਼ ਤਾਂ ਫਿਰ ਉੱਥੇ ਹੀ ਖੜਾ ਨਾ, ਕਾਰਨ ਉਹਨੂੰ ਆਵਾਜ਼ ਸੁਣਨ ਲੱਗ ਗਈ ਜਿਹਨੇ ਬੀਨ ਮੰਗਣ ਵੱਜਦੀ ਅੰਦਰ। ਹੁਣ ਉਹ ਜਿਹੜਾ ਫਕੀਰ ਸੀ ਕਿਤੇ ਪਰੇਰੇ ਚਲਿਆ ਗਿਆ, ਇਸਲਾਮ ਦੇ ਫਕੀਰ ਹੁੰਦੇ ਨੇ ਮੌਜ ਚਾਵਣੇ ਫਿਰਦੇ ਨੇ, ਜਿਹਦਾ ਡੇਰੇ ਵਾਲਾ ਹੁੰਦਾ ਕੋਈ ਦਾਦਾ ਉੱਥੇ ਹੀ ਹੁੰਦਾ। ਜਿਵੇਂ ਕਈ ਮਹਾਤਮਾ ਦਾ ਮਿਲਾਪ ਹੋ ਜਾਂਦਾ ਤੇ ਫਿਰ ਗਾਹਾਂ ਨਹੀਂ ਕੁਛ ਹੁੰਦਾ, ਤਾਂ ਫਿਰ ਉਸ ਨੂੰ ਪਏ ਨੂੰ ਵੀ ਸੁਣੇ ਤੁਰਦੇ ਫਿਰਦੇ ਨੂੰ ਵੀ ਸੁਣੀ ਜਾਵੇ ਕਿ ਉਹ ਸੁਣਨੀ ਕੀ ਨਹੀਂ, ਉਹ ਸੁਰਤ ਨੇ, ਸੁਰਤ ਉੱਥੇ ਜਾਣ ਲੱਗ ਗਈ। ਆਪ ਨੀ ਵੀ ਸੁਣਤੇ ਹੀ ਸੁਣਦੇ ਨਾ, ਜਿਹੜੇ ਬਾਹਰ ਟਰੱਕ ਲੱਗਦੇ ਨੇ ਮੋਟਰਾਂ ਇਹੀ ਸੁਣਦੀ ਹੈ ਨਾ, ਹੋਰ ਕੌਣ ਸੁਣਦਾ? ਹੋਰ ਆ ਮਿੱਟੀ ਸੁਣਦੀ ਹੈ ਨਹੀਂ, ਕੰਨਾਂ ਦੁਆਰਾ ਸੁਰਤ ਸੁਣਦੀ ਹੈ ਅੰਦਰ, ਜਿਹਨੂੰ ਆਤਮਾ ਕਹਿੰਦੇ ਨੇ। ਖੈਰ ਉਹ ਵਿਚਾਰਾ ਪੁੱਛਦਾ ਫਿਰਦਾ, ਉਹ ਕੁਦਰਤੀ ਕੋਈ ਬੰਦਾ ਸੀ, ਉਹ ਸੰਤ ਮਹਾਰਾਜ ਜੀ ਇਹੋ ਜਿਹੇ ਬਚਨ ਕਰਦੇ ਹੁੰਦੇ ਕੁਰਸੀ ਤੇ ਬਹਿ ਕੇ, ਉਹ ਕਹਿਣ ਲੱਗਿਆ ਵੀ ਐ ਪ੍ਰੋਫੈਸਰ ਇਹ ਤਾਂ ਤੂੰ ਜ਼ਰੂਰੀ ਗੱਲਾਂ ਕਰਦਾ, ਇਹ ਬਾਜ ਤਾਂ ਹੈ ਨਹੀਂ ਇਹ, ਤੇ ਇੱਥੇ ਇੱਕ ਪੰਜਾਬ ਤੇ ਸੰਤ ਆਉਂਦੇ ਹੁੰਦੇ ਨੇ ਲੁਧਿਆਣੇ ਜ਼ਿਲ੍ਹੇ ਚੋਂ, ਵੀ ਜਿਹੜੇ ਜੇ ਤੂੰ ਗੱਲਾਂ ਕਰਦਾ ਨਾ ਉਹ ਇੱਥੇ ਬੈਠ ਕੇ ਬਚਨ ਕਰਦੇ ਹੁੰਦੇ ਸੀ। ਕਹਿੰਦਾ ਕਿੱਥੇ ਨੇ ਉਹ? ਰਾੜਾ ਸਾਹਿਬ ਆ ਉੱਥੇ ਰਹਿੰਦੇ ਨੇ। ਜਾਂ ਪਾਕਿਸਤਾਨ ਨਹੀਂ ਸੀ ਪ੍ਰੋਫੈਸਰ ਸੀ, ਬੜੀ ਸਾਰੀ ਟੋਪੀ ਲਈ ਹੋਈ ਸੀ ਉੱਤੇ ਬੋਦੀ ਜੀ ਵਾਲੀ, ਮੋਨ ਸੀਗਾ ਜਾਂ ਸਾਡਾ, ਛੱਪਰਾਂ 'ਚ ਰਹਿੰਦੇ ਹੁੰਦੇ ਸੀ, ਛੱਪਰਾਂ 'ਚ ਦਲ ਦਲ ਸੱਪ ਡਿੱਗਦੇ ਸੀ ਉੱਤੇ। ਆਹ ਇਸ ਤਰ੍ਹਾਂ ਦੇ ਨਾਲ ਬਾਬੂ ਨੂੰ ਕਿਹਾ ਸੀ ਵੀ ਪਰਮਾਰਥ ਬੰਦਾ ਆਵੇ ਕੋਈ, ਮਹਾਰਾਜ ਵੀ ਛੱਪਰੀ 'ਚ ਹੀ ਸੀਗੇ, ਜਦ 3 ਸਾਲ ਰਹਿੰਦੇ ਛੱਪਰੀ 'ਚ, ਫਿਰ ਉਸੇ ਨੂੰ ਰਹੀ ਬਾਕੀ ਨਾ ਸਾਡੇ ਕੋਲ ਬਿਹਾਰ ਵਾਲਾ ਬੰਦਾ ਨਾ ਕੋਈ ਆ। ਖੈਰ ਉਹ ਆ ਗਿਆ, ਉਸਨੇ ਬੇਨਤੀ ਕਰੀ, ਬਾਬੂ ਨੇ ਮਹਾਰਾਜ ਨੂੰ ਜਾ ਕੇ ਕਿਹਾ, ਕਹਿੰਦੇ ਲਿਆ ਉਹਨਾਂ ਨੂੰ, ਮਹਾਰਾਜ ਦੇ ਕੋਲ ਤੀ ਮੇਰੀ ਛੱਪਰੀ, ਰਾੜੇ ਕੰਨੀ ਨੂੰ ਉਹ ਪੱਥਰ ਜਿਹਾ ਰੱਖਿਆ ਸੀ ਜਿਹੜਾ ਉੱਥੋਂ ਲਿਆ ਸੀ ਟੱਕੀ 'ਚੋਂ, ਉਹਦੇ ਤੇ ਬੈਠੇ ਹੁੰਦੇ ਦੀ ਪਤਲੀ ਦੀ ਚਦਰ ਧੁੱਪ ਕੰਨੀ ਪਾਈ ਹੁੰਦੀ ਸੀ, ਸਦਾ ਬਾਣੀ ਛੱਕ ਕੇ ਬੈਠੇ ਸਨ। ਮੈਂ ਵੀ ਅੰਦਰੇ ਬੈਠਾ ਸੀ, ਤੂੰ ਆ ਗਿਆ। ਉਹ ਅਚਕਣ ਪਾਈ ਹੋਈ ਉਹਦੇ ਰੇਹ ਪਜਾਮਾ ਟੋਪੀ ਲਈ ਹੋਈ ਲਾਲ ਰੰਗ ਦੀ। ਖੈਰ ਮਹਾਰਾਜ ਜੀ ਨੂੰ ਸਿੱਜਦਾ ਕੀਤਾ ਬੈਠ ਗਿਆ। ਮਹਾਰਾਜ ਕਹਿੰਦੇ ਮਰਜ਼ਾਦਾ ਪੁਰਸ਼ੋਤਮ ਆਓ, ਕਿਵੇਂ ਆਏ ਹੋ? ਕਹਿੰਦਾ ਮਹਾਂਪੁਰਸ਼ੋ ਆਏ ਫਕੀਰ ਸ਼ਾਹੀ, ਮੈਨੂੰ ਕਿਸੇ ਫਕੀਰ ਦੀ ਸੰਗਤ ਹੋ ਗਈ ਸੀ। ਉਹ ਵੀ ਬਚਨ ਵਿਲਾਸ ਕਰਦੇ ਸਨ ਵੀ ਇਸ ਤਰ੍ਹਾਂ ਜੇ ਸੁਰਤ ਚੜ ਜਾ ਨਾ ਤਾਂ ਫਿਰ ਇਸ ਤਰ੍ਹਾਂ ਦੀ ਉੱਥੇ ਜਾਂ ਰੋਸ਼ਨੀ ਜਾਂ ਖੜਕਾ ਜਾਂ ਆਵਾਜ਼ ਆਉਂਦੀ ਹੈ, ਮੇਰੇ ਮੈਨੂੰ ਬੀਨ ਸੁਣਦੀ ਹੈ। ਹੁਣ ਜਿਹੜੀ ਸੁਰਤ ਆ ਬੀਨ ਨੂੰ ਛੱਡਦੀ ਨਹੀਂ ਆ, ਕਿਰਪਾ ਕਰੋ। ਸੰਤ ਮਹਾਰਾਜ ਬਹੁਤ ਧੀਮੇ, ਜਦ ਮੌਨ ਹੁੰਦਾ ਨਾ ਘੱਟ ਬੋਲਣਾ ਹੁੰਦਾ, ਕੁਦਰਤੀ ਬੋਲ ਧੀਮਾ ਹੋ ਜਾਂਦਾ। ਨਾਲ ਜੇ ਮਹਾਤਮਾ ਦਾ ਤਾਂ ਕੁਦਰਤੀ ਹੋਈ, ਥੋੜ੍ਹਾ ਖਾਣਾ ਥੋੜ੍ਹਾ ਸੌਣਾ ਥੋੜ੍ਹਾ ਬੋਲਣਾ ਇਕਾਂਤ ਰਹਿਣਾ, ਆਪਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ। ਦੱਸੋ ਆਪਣਾ ਮਨ ਸੂਖ ਕਿਵੇਂ ਹੋਵੇਗਾ? ਸੂਖਮ ਮਨ ਨੇ ਸ਼ਬਦ ਨੂੰ ਫੜਨਾ। ਆ ਜਿਹੜਾ ਸਤੂਲਵਾਨ ਆ ਆਪਣਾ ਪਦਾਰਥਾਂ ਨੂੰ ਕਲਪਦਾ ਨਾ, ਇਹਨੇ ਕਦੇ ਨਾਮ ਨਹੀਂ ਫੜਨਾ ਜੋਰ ਲਾ ਲਓ ਜੀ ਤੇ ਲੱਗਦਾ। ਸੂਖਮ ਆਪਾਂ ਕਰ ਨਹੀਂ ਜਾਣਦੇ, ਸੂਖਮ ਤਾਂ ਦਊਗਾ ਜੇ ਜੁਗਤੀ ਅਪਣਾਵਾਂਗੇ। ਤਾਂ ਹੀ ਦੱਸਿਆ ਨਾ ਮੁਕਤ ਦੁਆਰਾ ਸੰਕਰਾ ਰਾਈ ਦਸਵੇਂ ਪਾਏ, ਮਨ ਤੋਂ ਮੈਂਗਲ ਹੋ ਰਿਹਾ, ਨਿਕਸਿਓ ਕਿਉਂ ਕਰ ਜਾਏ? ਇਹ ਵੀ ਕਬੀਰ ਸਾਹਿਬ ਨੇ ਹੋਇਆ ਪੜੋ ਬਰੇਗਾ, ਉਹਨਾਂ ਨੇ ਸਾਰੀਆਂ ਗੱਲਾਂ ਦੇਖੀਆਂ ਹੋਈਆਂ ਜੀ।
Yeah.
द्वारा संकरा यानी सूखम है ओह हुण अपना मन है स्थूल किड्डे किड्डे फुरने करदा किड़गड़ियां छाला मारदा है ओ सूखम चीज नू किवें फड़ेगा है ये तो नाले उरे ही है गल्ला अगे जाके लगता पता जिथे और इस तरह दस्या भी ये फुरने बहुत बड़े कितना मोटा होया है ये सूखम कद होगा जद ये नाम नाल लगेगा एदा संजम होगा शरीर का आपां नूं तां भाजी वजे तीन रोटियां होर खा जाने जिन्हां ने मन नूं सूखम करके रब दे देश च गए थी वो तो लूणी भाजी खांदे सी जिहड़े इत्थे बैठ के समाधि लाउंदे सी वो तो लूणी भाजी खांदे सी गुरमुख दुनिया के रसका छड़ने बहुत औखे ने बहुत मुश्किल है और इस तरह नाल दस्या फिर वो कहिंदा जी इस तरह मैनू आवाज आउंदी है संत महाराज कहिंदे तेनू फुरना कराया ती उसने फकीर ने भी तेरे अंदर आवाज आवेगी कहिंदा जी आ फुरने नू अगे रख के फिर मैं कलाम दा जाने इबादत की वह अभ्यास करना शुरू कर दिता तां मेरी सुर तो उस जगह च आ गई फुरने नाल ही होया ना कहिंदे इह हर एक चीज फुरने नाल पैदा होनी है जे आपां नूं फुरने नहीं भजन करूंगा दसो फिर किवें मिलेगी गल कहण लगे महाराज कहिंदे मैनूं सुण दा सी थोड़ा थोड़ा कहिंदे तू फुरना छड्ड दे बीन सुण दा उन्हें फुरना छड्ड दित्ता जदे सुणनों हट गई सुनदा कौन है फुरना जे फुरना छड्ड दांगे फिर सुनू कौन उहदा चीज पिछे रहेगी कहना महाराज जी हुण सुन लो कहिंदे तेरा जिहड़ा सुर तो है ना हुण इह जगह तो अगे चली गई और इस तरह दे नाल दस्या हौली हौली ते अपना इह परा बाणी है परा इहदा बाणियां ही ने जे बहुत कुछ है उत्ते जाके फिर ये तो तैयारी है जे आपां तैयारी करदे हां हले तां आटा उटा ही गुंदे हां प्रसाद दा फेर पकड़े ने किसे होर चीज़ां किते आटा तां नहीं आपां ने खा लेना नहीं बहुत कुछ करना पैंदा तां फिर परावाणी है नाभी चा कहिंदे फिर उत्थे अभ्यास करदे ने जिहड़े अभ्यासी पुरश ने अभ्यास करदिआं करदिआं साह दी मदद दे नाल कहिंदे उत्थे नाड़ियां दा गुच्छा है आ जिहड़े रोम ने ना अपने इन्हां दे विचों पाणी क्यों निकलदा ये गलियां ने शरीर च नूं देख लो ते फिर वो जद व्यास द्वारा वो गुच्छा उत्थे सारिया नाड़ियां कट्ठिया उत्थों चलदिया ने आखिर शरीर ते जाके बाहर रूमां चलिया जांदिया कोई मोटी आ कोई पतली है और इस तरह के नाल फिर कहते जद व्यास करदा उत्थे फिर इस नूं शरीर पासों हटदा शरीर जिन्ना चिर शरीर भासदा ना उन्ना चिर बाहरों आवाज नहीं आनी है नहीं जद इनू शरीर भासणों हटदा ना वो नाम तो चलता ना वो दसदे ने भी आवाज रोमा तो ही आनी शुरू हो जाती है गुरमुख रोम रोम हर त्यावे गुरमुख सगली गणत पुरने मटावे आओ इस तरह के नाल दर्शा
प्यारे जी गुरमुख
सुरतर शब्द कठे होके व्यास अंदर कहते शरीर की बेखबरी हो जाती है, नाम की आवाज सुननी शुरू हो जाती है। इनू रोम रोम कहते कई कोई मिसाल भी है। ओ पिंडां वाले महापुरशां की संपर्ता चो बाबा सुंदर सिंह महाराज जी होए ने, उथों प्रगट हुई है ज्यादा चली तो बाबा दीप सिंह महाराज जी त्यो जेड़े बगैर सिर तो लड़े सन। इतनी ताकत है देख लो बाणी दे। इस तरह के नाल फिर व्यास करते सी, कीर्तन भी करते थी वह खड़ के। जद मैं निखा जा हुंदा थी मैनू सोझी है किसे प्रेमी दे आनंद सी, गिणती मारी हुई सी, कृपान पाई हुई सी, खड़ के उन्होंने फिर कीर्तन करया सी, कथा भी करते सी। ता उन्होंने जलोदर की शरीर दे विच पानी पै गया ते विद्यार्थियों ने कहा महाराज इलाज करा लिए। कहिंदे शरीर का की इलाज है, अभी का शरीर हां नहीं, अभी तो आत्मा यदा शरीर है, यदा तो यह जी कम है, कहते सानू लाभ प्राप्त होंगे। खैर लै गए, वह नहीं सी जाना चाहते, माड़े मोटे जाते जी कमोटर जे जद। खैर रिश्ते लै गए तो फिर वो जरा जी डॉक्टरी है ना, वो कन्ना दे ला के डके जे एक शीशा जहा मूहे लग्या हों, उसनू फिर शरीर से रख देंगे ने, पिठ से भी रखते ने, छाती से भी रखते ने, ढिड से भी रख देंगे ने, सारे रख के देखते ने। उन्हू आवाज सुन दी हूँ वह शरीर च जोड़ी हरकत होंगी। जब उसने कन के नाल लाइया ना टुटिया गई जिन्हें आवाज आती तो उन्होंने शरीर के आवाज आवे वाहिगुरु वाहिगुरु वाहिगुरु, हैरान हो गया हो। कह लगा भी प्रेमियो इन्हों तो कोई बीमारी नहीं है, इन्हों के अंदरों तो वाहिगुरु की आवाज आनू कहते ने रोम, वो रोमां ते ही ला के देखता हूं। आओ इस तरह ने नाले व्यास कर दिया, फिर इथों सुरत न चकना, सुरत न और शब्द न सूखम होगी ना, हूं सुर होगी ना नाम के नाल, जिन्ना चिर सुर ही नहीं हो चाहे बाणी नाल हो जाए। बाणी और शब्द इको ही है, बस फर्क नहीं। जी पिंडरां की संबरता है बाणी का अभ्यास ज्यादा करते हैं, जी भाई ज्यासों की संबरता है ये नाम का अभ्यास बहुता करते, गल इको ही है, फर्क नहीं है कोई। बाणी च भी सब कुछ है और वो अखर भी बाणी दे ने चार, उहदे च भी बहुत कुछ है, जिहड़ा कुछ लैना चाहुंदा लै सकदा। आओ इस तरह के नाल फिर महात्मा सुरत इथों छड़ा दिंदे ने, आपां तां छड्डे नहीं सकते, आपां नूं पता ही नहीं भी कित्थे नूं ले जाणियां नहीं। वह फिर चकदे ने सुरत नूं जगासू दी नूं जां सारा ये तय करदा रस्ता, कहिंदे इउं कर हुण तूं जिथे अखा और नक् की जड़ है ना उथे सुनना शुरू कर दो, जपा ये जाप नहीं आना, उथे फिर सुनना शुरू कर दिता बैठे रहते, उथे फिर हौली हौली करद्या करद्या व्यास दस्या ना, जै झिल मिलकार दसंता तै अनहद शब्द बजंता। यह झूठा हूं कोई की कह कहना कौन है, इस बचन की है गुरु का, अपना भरोसा की देते है गुरु से, आपू की नहीं भरोत प्राप्त हुई है गल, अपनी कमजोरी है, चाहे कोई है बिंगम है चाहे गिनती है, कमजोरी है अपनी। देख लो तुम गुरु साहब ने तो जाहर करती, महात्मा भी जाहर कर देंगे, जब उत्थे व्यास करता ना उत्थे फिर कहते रोशनी पैदा होंगी, रोशनी बहुत देश ने उत्थे भी बहुत देश ने। आओ अब तो टाइम हो गया, थले थले रह गया पता, थले थले पहला यही करना पवेगा। जला पहला कच्ची जे बहना होंदा जेड़ा स्टूडेंट होंदा, पहला प्राइमरी च नहीं जाके बहना होंदा, अभ्यास करद्या करद्या पढ़द्या पढ़द्या फिर वो जमातां पिछे छड्डन लग जांदा, वो फिर कित्थे चले जांदा प्राइमरी, उत्थे भी छड्ड जांदा, मैट्रिक च चलिया जांदा उहनूं भी छड्ड दिंदा, BA ਚ ਚਲਾ ਜਾਂਦਾ ਉਹਨੂੰ ਵੀ ਛੱਡ ਦਿੰਦਾ, MA ਚ ਚਲਾ ਜਾਂਦਾ ਫਿਰ ਸਾਰੀ ਪੜ੍ਹਾਈ ਹਸਤਮ ਰਹੂਗੀ, ਗਹਾਣਾ ਪੜ੍ਹਾਈ ਹੈ ਨਾ ਕੋਈ ਸਾਧਨ। ਜਿਵੇਂ ਜਿਵੇਂ ਜਿਹੜਾ ਇਹ ਜਗਿਆਸੂ ਹੈ ਜਾਂ ਗੁਰਸਿੱਖ ਹੈ ਅਭਿਆਸ ਕਰਦਿਆਂ ਕਰਦਿਆਂ ਪਿੱਛੇ ਛੱਡਦਾ ਛੱਡਦਾ ਸ਼ਰੀਅਤ ਛੱਡ ਦਿੱਤੀ, ਤਰੀਕਤ ਛੱਡ ਦਿੱਤੀ, ਮਾਰਫਤ ਛੱਡ ਦਿੱਤਾ, ਹਕੀਕਤ ਦੇ ਵਿੱਚ ਚਲਿਆ ਜਾਂਦਾ। ਹਕੀਕਤ ਕੌਣ ਹੈ? ਆਤਮ। ਉੱਥੇ ਜਾ ਕੇ ਇਸਦਾ ਜਨਮ ਮਰਨ ਕੱਟਿਆ ਜਾਂਦਾ, ਗੁਰੂ ਉਹ ਫਿਰ ਮੁੜ ਕੇ ਨਹੀਂ ਆਉਂਦਾ, ਆਪਣੇ ਘਰ ਚਲਿਆ ਜਾਂਦਾ। ਇਹ ਜਗ੍ਹਾ ਉਹਨਾਂ ਮਹਾਂਪੁਰਸ਼ਾਂ ਦੀ ਪਵਿੱਤਰ ਗਲੀ ਹੈ ਜਿਹੜੇ ਆਪਣੇ ਘਰ ਚ ਬੈਠ ਕੇ ਆਤਮਾ ਦਾ ਆਨੰਦ ਲੈਂਦੇ ਸੀ। ਗੁਰੂ ਤਾਂ ਹੀ ਦੇਖਿਆ ਕਬੀਰ ਸਾਹਿਬ ਨੇ ਚਰਨ ਕਮਲ ਕੀ ਮੌਜ ਕੋ ਕਹਿ ਕੈਸੀ ਅਨੁਮਾਨ ਕਹਿਬੇ ਕੋ ਸੋਭਾ ਨਹੀਂ ਦੇਖਾ। ਜਿੱਥੇ ਫਿਰ ਗੁਰੂ ਆਪਣੇ ਮਹਾਰਾਜ ਜੀ ਨੇ ਸਾਰੀਆਂ ਜੁਗਤੀਆਂ ਦੱਸਤੀਆਂ ਵੀ ਇਉਂ ਸੁਰਤ ਜਾਂਦੀ ਹੈ, ਜਿੱਥੇ ਬਾਣੀ ਨਹੀਂ ਨਾ ਫਿਰ ਪਹੁੰਚਦੀ ਉੱਥੇ ਜਾ ਕੇ ਕਹਿੰਦੇ ਹੁਣ ਅਸੀਂ ਵੀ ਬੰਦ ਹੋ ਜਾਂਦੇ। ਪੜ੍ਹਿਆ ਤੁਸੀਂ? ਦੇਖਿਆ ਹੀ ਹੋਣਾ, ਪੜ੍ਹਿਆ ਨਹੀਂ ਹੋਣਾ। ਉਹ ਇਸ ਤਰ੍ਹਾਂ ਨਾਲ ਕਹਿੰਦੇ ਹੁਣ ਅਸੀਂ ਵੀ ਚੁੱਪ ਕਰ ਜਾਂਦੇ, ਇਦੂ ਅੱਗੇ ਨਹੀਂ ਹੈ ਕੋਈ ਵਰਤ। ਉਵੇਂ ਹੌਲੀ 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 ਫਿਰ ਆਪਣਾ ਜਿਹੜਾ ਇਹਦਾ ਚੱਕਰ ਆ ਉਹ ਕੱਟਿਆ ਜਾਂਦਾ। ਆਹ ਹੁਣ ਗੁਰੂ ਸਤੋਤਰ ਦੇ ਵਿੱਚ ਬੋਲਣਾ, ਉਸ ਤੋਂ ਬਾਅਦ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ। ਫਿਰ ਗੁਰੂ ਸਾਹਿਬ ਜੀ ਦਾ ਹੁਕਮ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਪੜੋ ਪ੍ਰੇਮ ਦੇ ਨਾਲ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ।